ਕਬੀਰ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ। ਕਬੀਰ ਜੀ ਕਹਿੰਦੇ ਚੰਦਨ ਦਾ ਬਿਰਵਾ ਬੂਟਾ ਹੋਰ ਸਾਰਿਆਂ ਦਰਖਤਾਂ ਨਾਲੋਂ ਚੰਗਾ, ਸੋ ਜੋ ਨਰ ਮਾਦੀ ਢੱਕ ਪਲਾਸਾਂ ਕਰਕੇ ਘਿਰਿਆ ਹੋਇਆ, ਜੋ ਢਾਕ ਹੁੰਦਾ ਸਮੂਹ ਪਲਾਸ ਹੁੰਦਾ ਛਿੱਛਰਿਆਂ ਕਰਕੇ ਘਿਰਿਆ ਹੋਇਆ, ਜੋ ਚੰਦਨ ਢਾਕ ਪਲਾਸ ਪਲਾਹ ਦੇ ਪੱਤਿਆਂ ਨਾਲ ਘੇਰਿਆ ਹੋਇਆ। ਸੋ ਇਹ ਚੰਦਨ ਦਾ ਬੂਟਾ 52 ਉਂਗਲ ਉੱਚਾ ਮੰਨਿਆ, ਮੈਸੂਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ 'ਚ ਬਹੁਤ ਹੁੰਦਾ। ਇਹਦੀ ਤਸੀਰ ਸਰਦ ਤਾਰਾ, ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧੀ ਵਾਲਾ ਹੁੰਦਾ। ਇਸ ਤੋਂ ਬਹੁਤ ਸਾਰੇ ਅਤਰ ਬਣਾਏ ਜਾਂਦੇ ਨੇ, ਚੰਦਨ ਘਸਾ ਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ। ਸੋ ਢੱਕਾਂ ਅਤੇ ਪਲਾਸਾਂ ਕਰਕੇ ਘਿਰਿਆ ਦੱਸਿਆ। ਸੋ ਢੱਕ ਦਾ ਨਾਮ ਵੀ ਛੱਛਰਾ ਅਤੇ ਪਲਾਸ ਵੀ ਛੱਛਰਾ ਹੀ ਹੈ, ਨਰ ਮਾਦੀ ਛੱਛਰੇ ਸਮਝ ਲੈਣੇ ਆਪਾਂ ਨੇ। ਚੰਦਨ ਦਾ ਜਿਹੜਾ ਤੇਲ ਹੁੰਦਾ ਇਹ ਅਲੱਗ ਚੀਜ਼ ਹੁੰਦੀ, ਤੇਲ ਦੀ ਇੱਕ ਬੂੰਦ ਸਿਰਫ ਦੁੱਧ 'ਚ ਪਾ ਕੇ ਪੀਵੇ, ਜਿੰਨੀ ਜਲਨ ਸੜਨ ਜੀ ਹੁੰਦੀ ਅੰਦਰ, ਇਹ ਵੈਦਾਂ ਤੋਂ ਸਲਾਹ ਲੈ ਕੇ ਪੀਵੇ ਤਾਂ ਚੰਗਾ, ਸਿੱਧਾ ਨਹੀਂ। ਵੈਸੇ ਮੈਨੂੰ ਇਸ ਗੱਲ ਦਾ ਕਿਸੇ ਵੈਦ ਨੇ ਕਿਹਾ ਸੀ, ਜੇ ਬਹੁਤ ਗਰਮੀ ਹੋ ਜਾਂਦੀ ਇੱਕ ਬੂੰਦ ਸਿਰਫ ਉਹਦੇ ਤੇਲ ਦੀ ਦੁੱਧ 'ਚ ਪਾ ਕੇ ਪੀਂਦੇ ਆ ਸ਼ਾਂਤ ਕਰਦੀ ਆ, ਪਰ ਫਿਰ ਵੀ ਸਲਾਹ ਲੈਣੀ ਜ਼ਰੂਰੀ ਹੁੰਦੀ ਆ। ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। 18 ਭਾਰ ਬਨਸਪਤੀ ਵਿੱਚੋਂ ਜਿਹੜੇ ਵੀ ਬ੍ਰਿਕਸ਼ ਚੰਦਨ ਦੇ ਪਾਸ ਹੁੰਦਾ ਆਲੇ ਦੁਆਲੇ ਵੱਸਦੇ ਹਨ, ਉਹ ਵੀ ਚੰਦਨ ਦਾ ਰੂਪ ਹੋ ਜਾਂਦੇ। 52 ਬੀਖੂ ਬਾਨੈ ਬੀਖੇ ਵਾਸਤੇ ਸੁਖ ਲਾਗਲਾ ਸਰਬੇ ਆਦਿ ਪ੍ਰਮਲਾਦ ਕਾਸ਼ਟ ਚੰਦਨ ਪੈਲਾ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਕਬੀਰ, ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ। ਇਹ ਦਾ ਦ੍ਰਿਸ਼ਟਾਂਤ ਹੈ, ਪਹਿਲਾਂ ਦ੍ਰਿਸ਼ਟਾਂਤ ਹੁੰਦਾ, ਉਹਦੇ ਉੱਤੇ ਜਿਵੇਂ ਅੰਤਰੀ ਭਾਵ ਲਾਈਦਾ। ਕਬੀਰ ਜੀ ਕਹਿੰਦੇ ਇਸੇ ਪ੍ਰਕਾਰ ਪੂਰਨ ਮਹਾਤਮਾ ਵੀ ਚੰਦਨ ਦੇ ਬੂਟੇ ਸਮਾਨ ਉੱਤਮ ਹੁੰਦੇ ਆ। ਜੋ ਮਹਾਤਮਾ ਰੂਪ ਚੰਦਨ ਦਾ ਬੂਟਾ ਉੱਤਮ ਅਤੇ ਮੱਧਮ ਜਗਿਆਸੂ ਰੂਪ ਢੱਕ ਪਲਾਸ ਨਾਲ ਘੇਰਿਆ ਹੋਇਆ, ਇਸਤਰੀਆਂ ਦੇ ਸਰੀਰ ਢੱਕ ਕੇ ਪਲਾਹ ਦੀ ਤਰ੍ਹਾਂ ਪੁਰਸ਼ਾਂ ਦੇ ਸਰੀਰ, ਇਹਨਾਂ ਕਰਕੇ ਮਹਾਤਮਾ ਰੂਪ ਚੰਦਨ ਦਾ ਬੂਟਾ ਘੇਰਿਆ ਹੋਇਆ। ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। 18 ਵਰਨਾਂ 'ਚੋਂ ਜੋ ਵੀ ਮਨੁੱਖ ਸ਼ਰਧਾ ਭਾਵ ਨਾਲ ਚੰਦਨ ਭਾਵ ਮਹਾਤਮਾ ਦੇ ਪਾਸ ਆ ਕੇ ਬਸੇ ਹਨ, ਉਹ ਪੁਰਸ਼ ਵੀ ਮਹਾਤਮਾ ਦਾ ਰੂਪ ਹੋ ਰਹੇ, ਚੰਦਨ ਦਾ ਰੂਪ ਹੋ ਗਏ, ਭਗਤੀ ਰੂਪ ਸੁਗੰਧੀ ਦੇ ਸਹਿਤ ਹੋ ਰਹੇ ਨੇ। ਅਗਲਾ ਸਲੋਕ ਪ੍ਰਾਰੰਭ ਕਰਦੇ ਨੇ, ਕੋਈ ਸ਼ਾਹੂਕਾਰ ਆਪਣੀ ਵਡਿਆਈ ਦੇ ਹੰਕਾਰ ਵਿੱਚ ਬੜਾ ਮਸਤ ਸੀ, ਉਹਨੂੰ ਦੇਖ ਕੇ ਕਥਨ ਕਰਦੇ। ਕਬੀਰ ਬਾਂਸ ਵਡਾਈ ਬੂਡਿਆ, ਦ੍ਰਿਸ਼ਟਾਂਤ ਦਿੰਦੇ ਨੇ। ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਬਾਂਸ ਚੰਦਨ ਦੇ ਕੋਲ ਵੱਸਦਾ ਹੋਇਆ ਵੀ ਆਪਣੀ ਵਡਿਆਈ 'ਚ ਡੁੱਬ ਗਿਆ, ਭਾਵ ਚੰਦਨ ਨਾਲੋਂ ਬਹੁਤ ਹੀ ਉੱਚਾ ਹੋਣ ਕਰਕੇ ਸੁਗੰਧੀ ਤੋਂ ਹੀਣਾ ਹੈ, ਇਉਂ ਮਤ ਡੂਬਹੋ ਕੋਏ। ਇਸ ਤਰ੍ਹਾਂ ਕਰਕੇ ਇਹ ਭਾਈ ਤੁਹਾਡੇ ਵਿੱਚੋਂ ਮਤਾਂ ਕੋਈ ਡੁੱਬਣਾ ਕਰੇ। ਚੰਦਨ ਕੈ ਨਿਗਤੇ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵਸਣ ਕਰਕੇ 5 ਔਗਣ ਜਿਹੜੇ ਪਿੱਛੇ ਆਪਾਂ ਦੱਸ ਕੇ ਆਏ ਹਾਂ ਗਾਥਾ ਬਾਣੀ ਦੇ ਵਿੱਚ, ਕਹਿੰਦੇ ਬਾਂਸ ਸੁਗੰਧੀ ਵਾਲਾ ਨਹੀਂ ਹੁੰਦਾ। 5 ਔਗਣ ਉੱਚਾ ਪੋਲਾ ਹੋਣਾ, ਉੱਚਾ ਹੋਣਾ, ਛਿਲਕਾਂ ਹੋਣੀਆਂ, ਗੰਢਾਂ ਵਾਲਾ ਹੋਣਾ, ਕੁਲਘਾਤੀ ਹੋਣਾ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬਹੋ ਕੋਏ। ਕਬੀਰ ਜੀ ਕਹਿੰਦੇ ਪਿਆਰੇ ਬਾਂਸ ਦੇ ਬਰਾਬਰ ਹੰਕਾਰੀ ਬੰਦਾ ਆਪਣੀ ਮਾਣਤਾ ਕਰਾਉਣ ਵਿੱਚ ਡੁੱਬਿਆ ਹੋਇਆ। ਸੋ ਇਸ ਪ੍ਰਕਾਰ ਤੁਸੀਂ ਮਤਾਂ ਕੋਈ ਡੁੱਬਣਾ ਕਰੋ, ਕਿਉਂਕਿ ਹੰਕਾਰ ਵਿੱਚ ਆ ਕੇ ਕੋਈ ਗੱਲ ਦੂਸ਼ਣ ਵਾਲੀ ਦੂਸਰੇ ਨੂੰ ਕਹੀ ਜਾਂਦੀ ਹੈ, ਜਿਸ ਫਿਰ ਕਰਕੇ ਤਰਨਾ ਵੀ ਮੁਸ਼ਕਲ ਹੋ ਜਾਂਦਾ। ਬਿਰਖ ਬਲੀ ਮਿਲਾਪ ਸਫਲ ਸਗਨ ਛਾਇਆ, ਬਾਂਸ ਤੋਂ ਬਰਨ ਦੁਖੀ ਮਿਲਿਆ ਜਰੈ ਜਾਰ ਹੈ। ਸਫਲ ਹੋਏ ਤਰ ਹਰ ਝੁਕਤ ਸਕਲ ਤਰ, ਬਾਂਸ ਤੋਂ ਵਡਾਈ ਬੂਡਿਓ ਆਪਣ ਸੰਭਾਰ। ਸਕਲ ਬਨਸਪਤੀ ਸੁਧ ਰਿਦੈ ਮੋਨ ਗਹੇ, ਬਾਂਸ ਤੋਂ ਰੀਤੋ ਗਠੀਲੋ ਬਾਜੇ ਧਾਰ ਮਾਰ ਹੈ। ਚੰਦਨ ਸਮੀਪ ਹੀ ਅਛਤ ਨਿਰਗੰਧ ਰਹੇ, ਗੁਰਸਿੱਖ ਦੋਖੀ ਬੱਜਰ ਪ੍ਰਾਣੀ ਨਾ ਉਧਾਰ ਹੈ। ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਮਹਾਤਮਾ ਰੂਪ ਚੰਦਨ ਦੇ ਬੂਟੇ ਪਾਸ ਵਸਣ 'ਤੇ ਵੀ ਬਾਂਸ ਦੀ ਨਿਆਈ ਜੋ ਹੰਕਾਰੀ ਬੰਦੇ ਆ, ਉਹ ਉਲਟਾ ਹੋਰ ਹੰਕਾਰ ਵਧਾਈ ਜਾਂਦੇ ਆ। ਉਹਨੂੰ ਭਗਤੀ ਰੂਪੀ ਸੁਗੰਧੀ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਬਾਂਸ ਦੀ ਤਰ੍ਹਾਂ ਹੰਕਾਰੀ ਬੰਦੇ ਦੇ ਵਿੱਚ ਵੀ ਔਗਣ ਆ ਜਾਂਦੇ ਬਾਂਸ ਵਾਲੇ। ਹੁਣ ਹੰਕਾਰੀ ਬੰਦਾ ਜਿਹੜਾ ਆਪਣੀ ਕੋਲ ਦਾ ਮਾਇਆ ਜੋਬਨ ਦਾ ਹੰਕਾਰ ਕਰਦਾ, ਹੰਕਾਰ ਰੂਪ ਉੱਚੇ ਪੁਣ ਸਹਿਤ ਹੈ, ਵਰਨ ਆਸ਼ਰਮਾਂ ਦੀਆਂ ਹੰਕਾਂ ਜਿਵੇਂ ਗੰਢਾਂ ਪਈਆਂ, ਸ਼ੁਭ ਗੁਣਾਂ ਤੋਂ ਰਹਿਤ ਹੋਣਾ, ਇਹ ਪੋਲਾ ਪਾਉਣਾ, ਆਪਣੇ ਸੰਗੀਆਂ ਨੂੰ ਆਪਣੇ ਵਰਗਾ ਬਣਾ ਲੈਣਾ, ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸੁਧਾਵੇ, ਇਸ ਕਰਕੇ ਕੁਲ ਘਾਤੀ ਹੈ, ਸ਼ੁਭ ਗੁਣਾਂ ਰੂਪੀ ਕੁਲ ਨੂੰ ਨਾਸ ਕਰਦਾ। ਈਰਖਾ ਵਕੀਲੀ ਰੂਪ ਛਿਲਦਾਰ ਵਾਲਾ, ਛਿਲਤਰਾਂ ਹਨ ਉਹਦੇ 'ਚ, ਇਸ ਪ੍ਰਕਾਰ ਦੇ 5 ਦੂਸਰਾਂ ਵਾਲਾ ਹੋਣ ਕਰਕੇ ਹੰਕਾਰੀ ਬੰਦਾ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਕੁਝ ਲਾਭ ਨਹੀਂ ਉਠਾ ਸਕਦਾ। ਕਬੀਰ ਦੀਨ ਗਵਾਇਆ ਦੁਨੀ ਸਿਉ। ਕਬੀਰ ਜੀ ਕਹਿੰਦੇ ਪਿਆਰਿਓ, ਜਿਸ ਦੁਨੀ ਮਾਇਆ ਦੀ ਪ੍ਰੀਤੀ ਨਾਲ ਲੱਗ ਕੇ ਸੰਸਾਰੀ ਬੰਦਿਆਂ ਨੇ ਆਪਣਾ ਦੀਨ ਧਰਮ ਗਵਾ ਲਿਆ। ਦੀਨ ਦਾ ਮਤਲਬ ਹੀ ਧਰਮ ਹੁੰਦਾ ਅਤੇ ਦੁਨੀ ਦਾ ਮਤਲਬ ਮਾਇਆ ਹੁੰਦਾ। ਜਿਸ ਤਰ੍ਹਾਂ ਇਸ ਪ੍ਰਕਾਰ ਫਿਰ ਕਹਿੰਦੇ ਨੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉਂ, ਸੋਇਓ ਮਨੁੱਖ ਜਨਮ ਹੈ ਹਾਰਿਓ। ਆਹ ਜਦੋਂ ਵੰਡ ਜੀ ਹੋਈ ਸੀ ਆਪਸ ਮੁਲਕ ਦੀ ਸੰਤਾਲੀ ਵੇਲੇ, ਕਈਆਂ ਨੇ ਲਾਲਚ ਕਰਕੇ ਕਈ ਹਿੰਦੂ ਸਿੱਖ ਮੁਸਲਮਾਨ ਬਣ ਗਏ ਅਤੇ ਮੁਸਲਮਾਨ ਸਿੱਖ ਬਣ ਗਏ। ਅਜੇ ਵੀ ਕਈ ਮਨੁੱਖ ਕੇਸ ਬਣਾ ਕੇ ਉਹਦੇ ਲੈਂਦੇ ਫਿਰਦੇ ਆ, ਮਾਇਆ ਪਿੱਛੇ ਆਪਣੇ ਧਰਮ ਦੀ ਪਰਵਾਹ ਨਹੀਂ ਕਰਦੇ, ਉਹ ਜ਼ਮੀਨ ਪਿੱਛੇ ਹੀ ਲਾਲਚ ਕਰਕੇ ਬਦਲਗੇ। ਕਿਉਂਕਿ ਦੁਨੀ ਨਾ ਚਾਲੀ ਸਾਥ, ਉਹ ਦੁਨੀ ਜਿਹੜੀ ਆ ਮਾਇਆ ਕਿਸੇ ਨਾਲ ਨਹੀਂ ਚੱਲਦੀ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬਤ ਹੈ ਸੰਚੰਤ, ਵਿਖਿਆ ਛਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਬਹੁਤ ਸਾਰੇ ਪ੍ਰਮਾਣ ਬਾਣੀ ਅੰਦਰ ਦਿੱਤੇ ਹੋਏ ਨੇ ਮਹਾਰਾਜ ਨੇ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਪਰ ਇਹ ਜੀਵ ਨੇ ਆਪਣੇ ਹੱਥੀਂ ਆਪ ਹੀ ਆਪਣੇ ਮਨ ਰੂਪ ਪੈਰਾਂ ਉੱਪਰ ਗਾਫਲਤਾ ਰੂਪ ਕੁਹਾੜਾ ਜਾਂ ਲੋਭ ਰੂਪ ਕੁਹਾੜਾ ਮਾਰਿਆ। ਇਸ ਪਰਮਾਦੀ ਬੰਦੇ ਨੇ ਆਪਣੇ ਮਨ ਰੂਪ ਹੱਥ ਨਾਲ ਆਪਣੀ ਜ਼ਿੰਦਗੀ ਰੂਪ ਪੈਰਾਂ 'ਤੇ ਗਾਫਲਤਾ ਰੂਪ ਕੁਹਾੜਾ ਮਾਰ ਲਿਆ। ਇੱਕ ਸਮੇਂ ਕਾਸ਼ੀ ਤੋਂ ਬਾਹਰ ਬ੍ਰਹਮ ਥਾਂ 'ਤੇ ਮੇਲਾ ਲੱਗਿਆ। ਰਾਮਾਨੰਦ ਜੀ ਦੇ ਸਾਰੇ ਚੇਲੇ ਕਬੀਰ ਸਮੇਤ ਆਗਿਆ ਲੈ ਕੇ ਦੇਖਣ ਵਾਸਤੇ ਚਲੇ ਗਏ। ਜਿਸ ਵੇਲੇ ਮੇਲਾ ਵੇਖ ਕੇ ਵਾਪਸ ਆਏ ਤਾਂ ਰਾਮਾਨੰਦ ਜੀ ਨੇ ਸਾਰਿਆਂ ਤੋਂ ਪੁੱਛਿਆ ਮੇਲੇ 'ਚ ਕੀ ਵੇਖ ਕੇ ਆਏ, ਤਾਂ ਸਾਰਿਆਂ ਨੇ ਆਪੋ ਆਪਣੇ ਖਿਆਲਾਂ ਅਨੁਸਾਰ ਜੋ ਵੇਖਿਆ ਉਹ ਦੱਸ ਦਿੱਤਾ। ਕਬੀਰ ਜੀ ਨੂੰ ਪੁੱਛਿਆ ਤਾਂ ਕਹਿਣ ਲੱਗੇ, ਕਬੀਰ ਜਹਿ ਜਹਿ ਹਉ ਫਿਰਿਓ ਕੌਤਕ ਠਾਉ ਠਾਏ। ਕਬੀਰ ਜੀ ਕਹਿਣ ਲੱਗੇ, ਜਿੱਥੇ ਜਿੱਥੇ ਹਉ ਭਾਵ ਮੈਂ ਮੇਲੇ ਦੇ ਸਮੇਂ ਫਿਰਿਆ ਹਾਂ, ਬਸ ਫਿਰ ਕੇ ਇਹ ਦੇਖਿਆ ਕਿ ਠਾਉ ਠਾਏ ਹਰੇਕ ਜਗ੍ਹਾ ਠੱਗਣ ਵਾਸਤੇ ਕੋਈ ਤਮਾਸ਼ੇ ਜਿਹੇ ਹੋ ਰਹੇ ਸੀ। ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰਾ ਭਾਏ। ਉੱਥੇ ਇਕਾਂਤ ਸਥਾਨ 'ਤੇ ਇੱਕ ਰੱਬ ਦਾ ਪਿਆਰਾ ਮੈਨੂੰ ਮਿਲਿਆ, ਉਸ ਨਾਲ ਮਿਲ ਕੇ ਮੈਂ ਰੱਬ ਦੀਆਂ ਗੱਲਾਂ ਕੀਤੀਆਂ ਤਾਂ ਮੈਂ ਆਨੰਦਿਤ ਹੋ ਗਿਆ। ਪਰ ਇੱਕ ਰਾਮ ਦੇ ਸੁਨੇਹੀ ਪਿਆਰਿਆਂ ਦੇ ਦਰਸ਼ਨ ਤੋਂ ਕੀਤੇ ਤੋਂ ਬਿਨਾਂ ਮੇਰੇ ਭਾਣੇ ਤਾਂ ਸਾਰਾ ਮੇਲਾ ਉਜਾੜ ਹੀ ਸੀ। ਕਬੀਰ ਸੰਤਨ ਕੀ ਝੁੰਗੀਆ ਭਲੀ ਪੱਠ ਕੁਸੱਤੀ ਗਾਓ। ਕਬੀਰ ਜੀ ਕਹਿੰਦੇ ਵਾਹਿਗੁਰੂ ਦੇ ਪਿਆਰੇ ਸੰਤ ਜਨਮ ਰਹਿਣ ਵਾਲੀ ਝੁੰਗੀਆਂ ਕੱਖਾਂ ਦੀ ਕੁਟੀਆਂ ਚੰਗੀ ਹੈ ਅਤੇ ਕੁਸਤੀ ਪਾਠ ਨਹੀਂ ਕਰਨਾ। ਕੁਸੱਤੀ ਖੋਟਿਆਂ ਪੁਰਸ਼ਾਂ ਦਾ ਚਾਹੇ ਆਪਣਾ ਸਾਰਾ ਪਿੰਡ ਵੀ ਪੱਕਾ ਹੈ ਤਾਂ ਵੀ ਉਹ ਭੱਠ ਸਵਾਹ ਰੂਪ ਹੈ। ਭੱਠ ਦੇ ਸਤਰਸ ਸੜ ਰਿਹਾ ਜਾਣੋ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਇਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਸੋ ਇਸ ਕਰਕੇ ਫਰਮਾਉਂਦੇ ਹਨ ਪਾਵਨ ਬਚਨ, ਆਗ ਲੱਗਾ ਤੇ ਧੌਲ ਹਰ ਜਿਹੇ ਨਾਹੀਂ ਹਰ ਕੋ ਨਾਉ। ਇਹ ਧੌਲ ਹਰ ਉਹਨਾਂ ਉੱਚੇ ਮੰਦਰਾਂ ਨੂੰ ਅੱਗ ਲੱਗ ਜੇ ਤਾਂ ਠੀਕ ਹੈ, ਜਿਹਨਾਂ ਮੰਦਰਾਂ ਵਿੱਚ ਹਰੀ ਨਾਮ ਦਾ ਚਿੰਤਨ ਨਹੀਂ ਹੁੰਦਾ। ਕਬੀਰ ਸੰਤਨ ਕੀ ਝੁੰਗੀਆ ਭਲੀ ਪੱਠ ਕੁਸੱਤੀ ਗਾਓ। ਅਸਲ 'ਚ ਕਬੀਰ ਜੀ ਕਹਿੰਦੇ ਸੰਤਾਂ ਦਾ ਸਰੀਰ ਭਾਵੇਂ ਝੁੰਗੀ ਦੀ ਨਿਆਈ ਕਮਜ਼ੋਰ ਵੀ ਹੈ ਤਾਂ ਵੀ ਉਹ ਚੰਗਾ ਹੈ, ਅਤੇ ਕੁਸੱਤੀ ਖੋਟੇ ਬੰਦੇ ਦਾ ਸਰੀਰ ਭਾਵੇਂ ਨਗਰ ਦੀ ਤਰ੍ਹਾਂ ਮੋਟਾ ਭਾਰੀ ਵੀ ਹੋਵੇ ਤਾਂ ਵੀ ਉਹ ਵਿਸ਼ਿਆਂ ਰੂਪੀ ਭੱਠੀ ਕਰਕੇ ਅੰਦਰੋਂ ਸੜਦਾ ਹੀ ਰਹਿੰਦਾ। ਆਗ ਲੱਗਾ ਤੇ ਧੌਲ ਹਰ ਜਿਹੇ ਨਾ ਹੀ ਹਰ ਕੋ ਨਾਉ। ਜਿਹਦੇ ਸਰੀਰ ਰੂਪ ਮੰਦਰ ਵਿੱਚ ਪ੍ਰਭੂ ਦਾ ਨਾਮ ਹੀ ਨਹੀਂ, ਉਹਦੇ ਸਰੀਰ ਰੂਪ ਧੌਲ ਹਰ ਹੁੰਦਾ, ਮੰਦਰ ਨੂੰ ਅੱਗ ਲਾਇਆ ਚੰਗੀ ਹੋਈ ਹੈ। ਕੋਈ ਪੂਰਨ ਮਹਾਤਮਾ ਆਪਣੀ ਸੰਸਾਰਕ ਯਾਤਰਾ ਸਮਾਪਤ ਕਰਕੇ ਵਾਹਿਗੁਰੂ ਦੇ ਭਾਣੇ 'ਚ ਸੰਸਾਰ ਤੋਂ ਚਲੇ ਗਏ, ਉਹਨਾਂ ਦੇ ਵਿਛੋੜੇ ਦਾ ਦੁੱਖ ਬਹੁਤ ਸਾਰਾ ਚਿੱਚ ਮੰਨ ਕੇ ਕਈਆਂ ਲੋਕਾਂ ਨੇ ਰੋਣਾ ਸ਼ੁਰੂ ਕਰਤਾ। ਸੋ ਉਹਨਾਂ ਦੀ ਦਸ਼ਾ ਦੇਖ ਕੇ ਕਿਹਾ, ਜਿਸ ਵੇਲੇ ਰਾਮਾਨੰਦ ਜੀ ਸੰਸਾਰਕ ਯਾਤਰਾ ਪੂਰੀ ਕਰਕੇ ਸਰੀਰ ਛੱਡ ਕੇ ਗਏ ਉਸ ਵੇਲੇ ਦੀ ਗੱਲ ਹੈ, ਲੋਕ ਰੋਣ ਲੱਗ ਪਏ। ਕਬੀਰ ਜੀ ਕਹਿਣ ਲੱਗੇ, ਸੰਤ ਮੂਏ ਕਿਆ ਰੋਈਐ। ਉਹ ਮਹਾਂਪੁਰਸ਼ਾਂ ਦੇ ਸਰੀਰ ਅੰਤ ਹੋਣ 'ਤੇ ਜਗਿਆਸਾ ਨੂੰ ਘਾਟਾ ਤਾਂ ਬੜਾ ਪੈਂਦਾ ਅਤੇ ਬੇਅੰਤ ਪੁਰਸ਼ਾਂ ਨੂੰ ਵਿਰਾਗ ਵੀ ਹੋ ਜਾਂਦਾ, ਜੋ ਉਹਨਾਂ ਦੇ ਗੁਣਾਂ ਨੂੰ ਯਾਦ ਕਰ ਕਰਕੇ ਤਰ ਜਾਂਦੇ। ਇਸ ਵਾਸਤੇ ਮਹਾਂਪੁਰਸ਼ ਰੋਣ ਯੋਗ ਨਹੀਂ ਹੁੰਦੇ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਕਬੀਰ ਜੀ ਕਹਿੰਦੇ ਨੇ, ਹੇ ਭਾਈ, ਸੰਤਾਂ ਦੇ ਮਰ ਜਾਣ 'ਤੇ ਭਲਾ ਕਿਸ ਵਾਸਤੇ ਰੋਣਾ, ਜੋ ਮਹਾਤਮਾ ਆਪਣੇ ਸਰੂਪ ਨੂੰ ਘਰ ਚਲੇ ਗਏ ਨੇ। ਜੋ ਆਪਣੇ ਗ੍ਰਹਿ ਜਾਏ, ਰੋਵਹੋ ਸਾਕਤ ਵਾਪਰੇ ਜੋ ਹਟੈ ਹਾਟ ਵਿਕਾਏ। ਵਾਪਰੇ ਵਿਚਾਰੇ ਜਿਹੜੇ ਤੁੱਛ ਜੇ ਆ, ਸਾਕਤ ਦੁਸ਼ਟ ਪੁਰਸ਼ਾਂ ਨੂੰ ਰੋਣਾ ਕਰੋ, ਜੋ ਆਪਣੇ ਅਮੋਲਕ ਸਵਾਸਾਂ ਰੂਪੀ ਪੂੰਜੀ ਨੂੰ ਨਿਸਫਲ ਗਵਾ ਕੇ 14 ਭਵਨ ਰੂਪ ਬਾਜ਼ਾਰ ਦੀ 84 ਲੱਖ ਜੂਨ ਰੂਪ ਹੱਟ ਹੱਟ ਉੱਤੇ ਵਿਕਦੇ ਫਿਰਦੇ ਆ, 84 ਲੱਖ ਜੂਨ ਦਾ ਦੁੱਖ ਭੋਗਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਕਬੀਰ ਜੀ ਕਹਿੰਦੇ ਨੇ ਪਿਆਰਿਓ, ਸਾਕਤ ਦੁਸ਼ਟ ਬੰਦਾ ਹੈ ਜਾਂ ਨਿਖਿੱਧ ਹੈ, ਜਿਸ ਤਰ੍ਹਾਂ ਲਸਣ ਹੁੰਦਾ ਥੋਮ ਵੀ ਕਹਿੰਦੇ, ਲਸਣ ਦੀ ਖਾਣ ਹੁੰਦੀ ਭਾਵ ਲਸਣ ਦਾ ਖਾਣਾ, ਜਿਸ ਤਰ੍ਹਾਂ ਲਸਣ ਦੀ ਫਾੜੀ ਖਾਣ ਖਾਧੀ ਜਾਵੇ, ਕੱਚੀ ਫਾੜੀ ਖਾ ਲਵੇ ਕੋਈ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਭਾਵੇਂ ਲਸਣ ਨੂੰ ਲੁਕਾਉਣ ਵਾਸਤੇ ਘਰ ਦੇ ਕਿਸੇ ਨੁੱਕਰ 'ਚ ਬਹਿ ਕੇ ਖਾਈਏ ਤਾਂ ਵੀ ਅੰਤ ਨੂੰ ਦੁਰਗੰਧੀ ਪ੍ਰਗਟ ਹੋ ਹੀ ਜਾਂਦੀ ਹੈ। ਜੈਸੇ ਤੋਂ ਲਸਣ ਖਾਏ ਮੋਨਕੈ ਸਭਾ ਮੈਂ ਬੈਠੇ ਪ੍ਰਗਟੈ ਦੁਰਗੰਧ ਨਾਹੇ ਦੁਰਤ ਦੁਰਾਈ ਹੈ। ਇਵੇਂ ਹੀ ਮਨਮੁੱਖ ਸਾਕਤ ਦੀ ਕਿਰਿਆ, ਚਾਹੇ ਮਨਮੁੱਖ ਬੰਦਾ ਕਿੰਨੇ ਹੀ ਛਪਾ ਕੇ ਮੰਦ ਕਰਮ ਕਰੇ, ਪਰ ਅੰਤ ਨੂੰ ਜ਼ਰੂਰ ਹੀ ਪ੍ਰਗਟ ਹੋ ਜਾਂਦੇ ਨੇ। ਅਣਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਸੋ ਇਸ ਪ੍ਰਕਾਰ ਫਰਮਾਇਆ ਬਚਨ ਅੱਗੇ, ਕਬੀਰ ਮਾਇਆ ਡੋਲਨੀ ਭਵਨ ਪਵਨ ਝਕੋਲਨ ਹਾਰ। ਇਹ ਸੰਸਾਰ ਵਿੱਚ ਵਾਹਿਗੁਰੂ ਦੇ ਪਿਆਰੇ ਸੰਤ ਜਾਣੀ ਲਾਭ ਲੈ ਸਕਦੇ, ਹੋਰ ਕੋਈ ਨਹੀਂ ਲੈ ਸਕਦਾ। ਇਹ ਵਾਰਤਾ ਹੁਣ ਕਹਿੰਦੇ ਨੇ ਵੀਰ ਜੀ, ਕਹਿੰਦੇ ਮਾਇਆ ਰਚ ਜੋ ਸਤੂਲ ਦੇ ਹੈ, ਇਹ ਇੱਕ ਡੋਲਨੀ ਮੱਟੀ ਹੈ ਭਾਵ ਚਾਟੀ ਹੈ। ਇਸ ਵਿੱਚ ਜੋ ਪਵਨ ਸਵਾਸ ਚੱਲ ਰਹੇ ਹਨ, ਇਹੀ ਇੱਕ ਝਕੋਲਨ ਹਾਰ ਹਿਲਾਉਣ ਵਾਲੀ ਭਾਵ ਦੁੱਧ ਰਿੜਕਣ ਵਾਲੀ ਮਧਾਣੀ ਬਣੀ ਹੋਈ ਹੈ। ਇਸ ਦੂਸਰੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਅਤੇ ਉਪਾਸਨਾ ਰੂਪ ਦਹੀ ਨੂੰ ਰਿੜਕ ਕੇ ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ। ਵਾਹਿਗੁਰੂ ਦੇ ਪਿਆਰੇ ਸੰਤਾਂ ਨੇ ਤਾਂ ਬ੍ਰਹਮ ਰੂਪ ਗਿਆਨ ਰੂਪ ਮੱਖਣ ਖਾਣਾ ਕੀਤਾ, ਪਰ ਸੰਸਾਰੀ ਜੀਵ ਕੇਵਲ ਨਾਸਵੰਤ ਪਦਾਰਥ ਵਿਸ਼ੇ ਸੁੱਖ ਰੂਪ ਛਾਛ ਹੁੰਦੀ ਲੱਸੀ ਨੂੰ ਪੀਂਦੇ। ਫਿਰ ਸਪਸ਼ਟ ਕਰਦੇ ਹਨ ਕਬੀਰ, ਮਾਇਆ ਡੋਲਨੀ ਪਵਨ ਬਹਿ ਹਿਵਧਾਰ। ਕਬੀਰ ਜੀ ਫਰਮਾਉਂਦੇ ਆ, ਮਾਇਆ ਰਚ ਤਾਂ ਸਥੂਲ ਦੇ ਤਾਂ ਇੱਕ ਡੋਲਨੀ ਚਾਟੀ ਹੈ, ਅਤੇ ਹਿਵ ਹੁੰਦਾ ਹਿਵਧਾਰ, ਬਰਫ਼ ਦੀ ਧਾਰਾ ਵਾਂਗ ਸ਼ੀਤਲ ਕਰਨ ਵਾਲੇ ਭਾਵ ਭਜਨ ਸਿਮਨ ਕਰਨ ਨਾਲ ਮਿਲੇ ਹੋਏ ਜੋ ਪਵਨ ਸਵਾਸ ਬਹਿ ਚੱਲ ਰਹੇ ਨੇ, ਇਹੋ ਇੱਕ ਮਧਾਣੀ ਹੈ। ਸੋ ਹਿਵਧਾਰ ਤੋਂ ਭਾਵ ਜੋ ਹਿਮਾਲਿਆ ਪਰਬਤ ਦੀ ਧਾਰਾ ਨਾਲ ਹਵਾ ਛੋ ਕੇ ਲੰਘਦੀ, ਉਹ ਸ਼ੀਤਲ ਹੋ ਜਾਂਦੀ ਹੈ। ਇਸੇ ਤਰ੍ਹਾਂ ਹਿਮਾਲਿਆ ਪਰਬਤ ਦੀ ਧਾਰਾ ਵਾਂਗੂ ਗੁਰੂ ਸਾਹਿਬ ਨੇ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ। ਸੋ ਇਸ ਪ੍ਰਕਾਰ ਐਸੇ ਗੁਰੂ ਦੀ ਆਗਿਆ ਨਾਲ ਮਿਲ ਕੇ ਜੋ ਸਿੱਖ ਦੇ ਸ਼ੀਤਲ ਸਵਾਸ ਚੱਲਦੇ, ਉਹ ਵੀ ਇੱਕ ਹਿਮਾਲਿਆ ਦੀ ਧਾਰਾ ਵਾਂਗੂ ਹੁੰਦੇ ਨੇ। ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ। ਜਿਹਨੇ ਨਿਸਕਾਮ ਕਰਮਾਂ ਰੂਪ ਦੁੱਧ ਅਤੇ ਉਪਾਸਨਾ ਰੂਪ ਦਹੀ ਨੂੰ ਬਲੋਇਆ ਰਿੜਕਿਆ, ਉਸੇ ਨੇ ਬ੍ਰਹਮਾਨੰਦ ਰੂਪ ਮੱਖਣ ਖਾਣਾ ਕੀਤਾ ਹੈ। ਐਸੇ ਮਹਾਤਮਾ ਦੁਆਰਾ ਹੋਰ ਵੀ ਗੁਰਮੁਖ ਜਗਿਆਸੂ ਜਾਂ ਨਿਸਕਾਮ ਕਰਮਾਂ ਰੂਪ ਦੁੱਧ ਅਤੇ ਉਪਾਸਨਾ ਰੂਪ ਦਹੀਂ ਦੇ ਬਲੋਵਨ ਹਾਰ ਰਿੜਕਣ ਵਾਲੇ ਹੋ ਰਹੇ। ਹੋਰ ਜੋ ਸੰਸਾਰੀ ਪੁਰਸ਼ ਸਕਾਮ ਕਰਮਾਂ ਦੇ ਕਰਨ ਵਾਲੇ ਨੇ, ਉਹਨਾਂ ਨੂੰ ਕੇਵਲ ਸੰਸਾਰਕ ਸੁੱਖ ਰੂਪ ਲੱਸੀ ਮਿਲਦੀ ਹੈ, ਨਿਸਕਾਮ ਕਰਮਾਂ ਰੂਪ ਦੁੱਧ ਤੋਂ ਬਿਨਾਂ ਨੇ। ਅਵਰ ਬਲੋਵਨ ਹਾਰ, ਅਵਰ ਹੁੰਦਾ ਹੋਰ ਸਕਾਮ ਕਰਮਾਂ ਰੂਪੀ ਪਾਣੀ ਹੈ, ਪਰ ਜਿਹੜੇ ਜੀਵ ਸਕਾਮ ਕਰਮ ਪਾਣੀ ਨੂੰ ਰਿੜਕਣ ਵਾਲਾ ਹੈ, ਉਹ ਜੀਵ ਵਿਸ਼ੇ ਆਨੰਦ ਰੂਪੀ ਝੱਗ ਨੂੰ ਹੀ ਪ੍ਰਾਪਤ ਕਰਦਾ। ਸਕਾਮ ਕਰਮ ਹੋਰ ਚੀਜ਼ ਹੁੰਦੀ ਹੈ, ਕਿਉਂਕਿ ਪਾਣੀ ਦੇ ਰਿੜਕਣ ਨਾਲ ਝੱਗ ਹੀ ਦਿਸਦੀ ਹੈ ਪਰ ਮੱਖਣ ਨਹੀਂ ਨਿਕਲਦਾ। ਸਕਾਮ ਕਰਮ ਪਹਿਲਾਂ ਵੀ ਦੱਸਿਆ, ਸਹਿਤ ਕਾਮਨਾ ਦੇ ਕਰੀ ਜਾਓ, ਬਾਣੀ ਪੜ੍ਹੀ ਜਾਓ, ਸੇਵਾ ਕਰੀ ਜਾਓ, ਫਿਰ ਨਾਲੇ ਆਖੇ ਮੈਨੂੰ ਬ੍ਰਹਮ ਗਿਆਨ ਨਹੀਂ ਹੋਇਆ, ਰੱਬ ਨਹੀਂ ਮਿਲਿਆ, ਦਰਸ਼ਨ ਨਹੀਂ ਹੋਏ, ਮਨ ਨਹੀਂ ਟਿਕਿਆ। ਜਿਸ ਤਰ੍ਹਾਂ ਪੰਜਾ ਸਾਹਿਬ ਗਰਮੀ ਦੀ ਰੁੱਤ ਲੋਕ ਸੋਮੇ ਦਾ ਠੰਡਾ ਪਾਣੀ ਪਾ ਕੇ ਦਹੀਂ ਰਿੜ ਕੇ ਮੱਖਣ ਕੱਢ ਕੇ ਘਰ ਨੂੰ ਲੈ ਜਾਂਦੇ ਨੇ, ਇਸ਼ਨਾਨ ਅਤੇ ਦਰਸ਼ਨ ਆਦਿ ਵੀ ਕਰ ਜਾਂਦੇ ਨੇ। ਇੱਕ ਪੋਠੋਹਾਰ ਦੀ ਮਾਈ ਆਈ, ਉਹਨੇ ਪੁੱਛਿਆ ਕੀ ਕਾਰਨ ਹੈ ਜੋ ਤੁਸੀਂ ਸਾਰੀਆਂ ਇੱਥੇ ਚਾਟੀਆਂ ਲਿਆ ਕੇ ਰਿੜਕਦੀਆਂ ਹੋ। ਪੱਗ ਉਹਨਾਂ ਔਰਤਾਂ ਨੇ ਕਿਹਾ, ਅਸੀਂ ਇਸ ਵਾਸਤੇ ਇੱਥੇ ਚਾਟੀਆਂ ਲਿਆ ਕੇ ਰਿੜਕਦੀਆਂ ਕਿ ਬਾਬਾ ਮੱਖਣ ਦਿੰਦਾ। ਇਹ ਗੱਲ ਸੁਣ ਕੇ ਉਹਨੇ ਵੀ ਚਾਟੀ ਅਤੇ ਮਧਾਣੀ ਖਰੀਦੀ, ਉਹ ਵੀ ਉੱਥੇ ਆ ਕੇ ਪਾਣੀ ਪਾ ਕੇ ਰਿੜਕਣ ਲੱਗ ਪਈ, ਪਰ ਮੱਖਣ ਨਾ ਆਇਆ। ਬੜੀ ਹੈਰਾਨ ਹੋ ਕੇ ਥੱਕ ਕੇ ਬਹਿ ਗਈ। ਨਾਲ ਦੀ ਮਾਂ ਨੇ ਕਿਹਾ, ਦੁੱਧ ਪਾ ਕੇ ਰਿੜਕ ਤਾਂ ਮੱਖਣ ਆਵੇਗਾ, ਦੁੱਧ ਤੋਂ ਬਗੈਰ ਕਿਵੇਂ ਮੱਖਣ ਆ ਸਕਦਾ। ਇੱਥੋਂ ਦੀ ਇਹ ਖੂਬੀ ਹੈ ਕਿ ਸੋਮੇ ਦਾ ਪਾਣੀ ਠੰਡਾ, ਇਸ ਕਰਕੇ ਅਸੀਂ ਇੱਥੇ ਆ ਕੇ ਦਹੀਂ ਰਿੜਕਦੀਆਂ ਅਤੇ ਮੱਖਣ ਛੇਤੀ ਨਿਕਲ ਆਉਂਦਾ। ਹੋਰ ਥਾਵਾਂ ਦਾ ਪਾਣੀ ਤੱਤਾ ਹੋਣ ਕਰਕੇ ਮੱਖਣ ਵਿੱਚ ਹੀ ਮਿਲ ਜਾਂਦਾ। ਇਹ ਸਾਕੀ ਤੋਂ ਆਪਾਂ ਨੂੰ ਇਹ ਪ੍ਰਗਟ ਹੁੰਦਾ ਕਿ ਨੇਰੇ ਪਾਣੀ ਦੇ ਰਿੜਕਣ ਨਾਲ ਮੱਖਣ ਨਹੀਂ ਨਿਕਲਦਾ। ਪੰਡਿਤ ਦਹੀਂ ਬਲੋਈਆ ਭਾਈ, ਵਿੱਚੋਂ ਨਿਕਲਾ ਤੱਥ, ਜਲ ਮਥੀਆ ਜਲ ਦੇਖੀਆ ਭਾਈ, ਇਹੋ ਜਗ ਇਹ ਵੱਥ। ਜਿਸ ਮਾਇਆ ਕਰਕੇ ਦੇਹ ਰਚੀ ਗਈ ਹੈ, ਉਹ ਮਾਇਆ ਕੈਸੀ ਹੈ ਜੀ? ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ। ਕਬੀਰ ਜੀ ਕਹਿੰਦੇ, ਮਾਇਆ ਚੋਰਟੀ ਚੋਰਨੀ ਹੈ, ਜੋ ਜੀਵਾਂ ਨੂੰ ਮੁਸ ਮੁਸ ਹੁੰਦਾ ਮੋਹ ਮੋਹ ਕੇ, ਹਾਟ ਹੁੰਦਾ ਵਿਸ਼ੇ ਵਿਕਾਰਾਂ ਤਰਫ ਲਾਵੈ ਲਾਉਂਦੀ ਹੈ। ਜੋ ਮਾਇਆ ਹਾਟ ਤੋਂ ਭਾਵ ਇੰਦਰੀਆਂ ਨੂੰ ਈਸ਼ਵਰ ਵਾਲੇ ਪਾਸਿਓਂ ਮੁਸ ਮੁਸ ਕੇ ਖੋ ਹੀ ਖੋ ਲੈਂਦੀ ਹੈ, ਇੰਦਰੀਆਂ ਨੂੰ ਚੰਗੇ ਪਾਸੇ ਲੱਗਣ ਨਹੀਂ ਦਿੰਦੀ ਜਿਹੜੀ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ। ਕਬੀਰ ਜੀ ਆਖਦੇ ਆ, ਮਾਇਆ ਚੋਰਟੀ ਚੋਰਾਂ ਦੀ ਮਾਂ ਵਾਂਗੂੰ ਜੋ ਹਿਰਦੇ ਰੂਪ ਹਾੜ ਦੁਕਾਨ ਵਿੱਚ ਸ਼ੁਭ ਗੁਣਾਂ ਰੂਪੀ ਧਨ ਨੂੰ ਮੁਸ ਮੁਸ ਲੋਟੀ ਲੁੱਟ ਲੈਂਦੀ ਆ। ਸੋ ਇਸ ਪ੍ਰਕਾਰ ਸੋ ਇੱਕ ਕਹਿੰਦੇ ਹਨ ਚੋਰਾਂ ਦੀ ਮਾਂ ਸੀ, ਉਹ ਇਸ ਗੱਲ ਦਾ ਬੜਾ ਖਿਆਲ ਰੱਖਦੀ ਕਿ ਜਦ ਕਿਸੇ ਦੇ ਘਰ ਨਵੀਂ ਨੂੰਹ ਵਿਆਹੀ ਆਵੇ ਤਾਂ ਉਹਦੇ ਘਰ ਚਲੀ ਜਾਂਦੀ। ਉਹ ਨਵੀਂ ਵਿਆਹੀ ਜਿਹੜੀ ਆਉਂਦੀ ਸੀ ਨੂੰਹ ਨਾਲ ਬੜਾ ਪਿਆਰ ਕਰਦੀ। ਉਹ ਲੜਕੀ ਸ਼ਾਮ ਨੂੰ ਜਿੱਥੇ ਗਹਿਣੇ ਲਾਹ ਕੇ ਰੱਖਦੀ ਇਹ ਚੋਰਾਂ ਦੀ ਵੇਖਦੀ ਰਹਿੰਦੀ ਮਾਂ। ਫਿਰ ਕਿਸੇ ਆਉਂਦੇ ਬਹਾਂਦੇ ਉਹ ਜਿੱਦਰੇ ਨੂੰ ਹਿੰਗ ਲਾ ਆਉਂਦੀ ਅਤੇ ਆਪਣੇ ਘਰ ਆ ਕੇ ਆਪਣੇ ਪੁੱਤਰਾਂ ਨੂੰ ਕਹਿ ਦਿੰਦੀ ਕਿ ਜਿਸ ਜਿੰਦਰੇ ਨਾਲ ਹਿੰਗ ਲੱਗੀ ਹੋਵੇ ਉੱਥੇ ਗਹਿਣੇ ਪਏ ਹੋਣਗੇ, ਤੁਸੀਂ ਕੱਢ ਲਿਆਇਓ। ਉਹ ਪੰਜੇ ਪੁੱਤਰ ਉਸੇ ਤਰ੍ਹਾਂ ਹੀ ਕਰਨ, ਰਾਤ ਨੂੰ ਲੋਕਾਂ ਦੇ ਘਰ ਜਾ ਕੇ ਜਿੱਥੇ ਵੀ ਹਿੰਗ ਦੀ ਖੁਸ਼ਬੂ ਆਵੇ ਉੱਥੋਂ ਗਹਿਣੇ ਕੱਢ ਲਿਆਉਣ। ਇਸੇ ਤਰ੍ਹਾਂ ਇਹ ਮਾਇਆ ਚੋਰਟੀ ਆ ਭਾਵ ਚੋਰਾਂ ਦੀ ਮਾਂ ਵਾਂਗੂੰ ਜੋ ਹੰਗਤਾ ਰੂਪ ਹਿੰਗ ਜੀਵਾਂ ਨੂੰ ਲਗਾ ਦਿੰਦੀ ਆ, ਫਿਰ ਇਸ ਮਾਇਆ ਦੇ ਪੰਜ ਪੁੱਤਰ ਕਾਮ ਕ੍ਰੋਧ ਆਦਿਕ ਨੂੰ ਭੇਜ ਦਿੰਦੀ ਆ। ਸੋ ਹੰਗਤਾ ਵਾਲੇ ਪੁਰਸ਼ਾਂ ਪਾਸ ਆ ਕੇ ਸ਼ੁਭ ਗੁਣਾਂ ਰੂਪੀ ਧਨ ਲੁੱਟ ਕੇ ਲੈ ਜਾਂਦੇ। ਭਾਵ ਕਹਿਣ ਤੋਂ ਜਦ ਜੀਵ ਪਾਸ ਮਾਇਆ ਆਉਂਦੀ ਹੈ ਤਾਂ ਹੰਗਤਾ ਵੀ ਨਾਲ ਹੀ ਆ ਵੜਦੀ ਹੈ। ਇਹ ਚੋਰਾਂ ਦੀ ਮਾਂ ਪੰਜਾਂ ਦੀ ਇਹਨਾਂ ਦੀ। ਫਿਰ ਇਹ ਜੀਵ ਹੰਗਤਾ ਕਰਕੇ ਵਿਸ਼ਿਆਂ 'ਚ ਲੱਗ ਜਾਂਦਾ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਹੰਗਤਾ ਇਹਨਾਂ ਨੂੰ ਭੇਜਦੀ ਆ। ਜਾਓ ਚੋਰੇ ਦੇ ਸ਼ੁਭ ਗੁਣਾਂ ਰੂਪੀ ਗਹਿਣਿਆਂ ਨੂੰ ਲੁੱਟ ਕੇ ਲੈ ਜਾਂਦੇ। ਫਿਰ ਏਕ ਕਬੀਰਾ ਨਾਮ ਉਸੈ ਜਿਨ ਕੀਨੀ ਬਾਰ ਹੈ ਬਾਟ। ਕਬੀਰ ਜੀ ਕਹਿੰਦੇ ਇੱਕ ਮੈਂ ਹੀ ਨਹੀਂ ਲੁੱਟਿਆ ਗਿਆ, ਕਿਉਂਕਿ ਮੈਂ ਇਸ ਮਾਇਆ ਨੂੰ ਬਾਰ ਹੈ ਬਾਟ 12 ਥਾਈ ਬਣ ਦਿੱਤਾ, ਭਾਵ ਇਹਦੇ 12 ਟੋਟੇ ਕਰਦੇ ਆ। ਜਿਨ ਭਾਵ ਮੈਂ ਇਸ ਮਾਇਆ ਨੂੰ ਬਾਰ ਹੈ ਬਾਟ ਵਿਪਤਾ 'ਚ ਪਾਤਾ, ਬਾਹਰੋਂ ਆਉਂਦੀ ਨੂੰ ਮੈਂ ਬਾਟ ਰਸਤੇ 'ਚ ਪਾਤਾ। ਏਕ ਕਬੀਰਾ ਨਾਮ ਉਸੈ ਜਿਨ ਕੀਨੀ ਬਾਰ ਹੈ ਬਾਟ। ਕਬੀਰ ਜੀ ਕਹਿੰਦੇ ਇੱਕ ਉਹ ਪੁਰਸ਼ ਨਹੀਂ ਲੁੱਟੀਦਾ ਜਿਹਨੇ 10 ਇੰਦਰੀਆਂ ਦੇ ਵਿਸ਼ੇ ਛੱਡ ਦਿੱਤੇ, 11ਵਾਂ ਮਨ ਦਾ ਸੰਕਲਪ ਅਤੇ 12ਵੀਂ ਬੁੱਧੀ ਦੀ ਸਿਆਣਪ, ਇਹਨਾਂ 12 ਦਾ ਤਿਆਗ ਰੂਪ 12 ਟੁਕੜੇ ਕਰਕੇ ਆਤਮਕ ਹੋ ਗਿਆ ਜਿਹੜਾ। ਕਬੀਰ ਸੂਖ ਨਾ ਇਹ ਯੁੱਗ ਕਰਹਿ ਜੋ ਬਹੁਤ ਹੈ ਮੀਤ। ਕੋਈ ਬੰਦਾ ਆਪਣੇ ਸੁੱਖ ਵਾਸਤੇ ਬਹੁਤ ਸਾਰੇ ਸੰਸਾਰੀ ਬੰਦਿਆਂ ਨੂੰ ਦੇਵੀ ਦੇਵਤਿਆਂ ਨੂੰ ਆਪਣਾ ਮਿੱਤਰ ਬਣਾਉਂਦਾ ਸੀ ਅਤੇ ਪ੍ਰਭੂ ਦਾ ਚਿੰਤਨ ਨਹੀਂ ਕਰਦਾ। ਇੱਕ ਦਿਨ ਕਬੀਰ ਜੀ ਕੋਲ ਚੱਲ ਕੇ ਆ ਗਿਆ, ਪੁੱਛਦਾ ਭਗਤ ਜੀ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੁੰਦਾ। ਕਬੀਰ ਜੀ ਕਹਿਣਗੇ ਭਾਈ ਇਸ ਕਲਯੁਗ ਜਿਹੜੇ ਬਹੁਤ ਸੰਸਾਰਕ ਮਿੱਤਰ ਬਣਾਉਣੇ ਆ ਜਾਂ ਬਹੁਤੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ, ਉਹਨਾਂ ਕਰਕੇ ਸੁੱਖ ਨਹੀਂ ਮਿਲਦਾ। ਸੋ ਇਸ ਪ੍ਰਕਾਰ ਤੈਨੂੰ ਚਾਹੀਦਾ ਕਿ ਤੂੰ ਇੱਕ ਪਰਮਾਤਮਾ ਨੂੰ ਵੀ ਆਪਣਾ ਮਿੱਤਰ ਬਣਾ। ਸੋ ਜਿਵੇਂ ਇੱਕ ਬੰਦੇ ਨੇ ਇੱਕ ਝੌਂਪੜੀ ਨੂੰ ਅੱਗ ਲੱਗ ਗਈ, ਉਹ ਵੈਸ਼ਨਵ ਸੀਗਾ ਸਾਧੂ, ਉਹਨੇ ਇੱਕ ਨੂੰ ਰਾਧਿਆ, ਦੂਜੇ ਤੀਜੇ ਚੌਥੇ ਜਦ ਨੂੰ ਝੌਂਪੜੀ ਜਲ ਗਈ, ਫਿਰ ਸਾਰਿਆਂ ਕੋਲ ਰੋਵੇ ਜਾ ਕੇ ਤੂੰ ਨਹੀਂ ਆਇਆ ਤੂੰ ਨਹੀਂ ਆਇਆ, ਆਉਂਦੇ ਕੀ ਮੈਨੂੰ ਰਾਧਣ ਲੱਗਿਆ, ਫਿਰ ਦੂਜੇ ਨੂੰ, ਦੂਜੇ ਨੂੰ, ਤੀਜੇ ਨੂੰ, ਮੈਂ ਤਿਆਰ ਹੋਇਆ ਕਹਿੰਦਾ ਚੌਥੇ ਨੂੰ ਰਾਧ ਲਿਆ। ਇਸ ਕਰਕੇ ਬਹੁਤਿਆਂ ਥਾਂ ਇੱਕ ਓਅੰਕਾਰ ਨੂੰ ਰਾਧਨਾ ਕਰ, ਜੋ ਚਿੱਤ ਰੱਖੈ ਇੱਕ ਸਿਉਂ ਤੇ ਸੁਖ ਪਾਵ ਹੈ ਨੀਤ। ਜਿਹੜੇ ਜੀਵ ਇੱਕ ਵਾਹਿਗੁਰੂ ਨਾਲ ਆਪਣੀ ਚਿੱਤ ਨੂੰ ਜੋੜੀ ਰੱਖਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਾਲ ਚਿੱਤ ਜੋੜਦੇ ਆ, ਉਹ ਪੁਰਸ਼ ਨੀਤ ਹੁੰਦਾ, ਨੇਤਾ ਪ੍ਰਤੀ ਸੁੱਖ ਪਾਉਂਦੇ ਆ। ਨਾਮ ਵੀ ਹੁਣੇ ਭਰਮ ਸਾਹਿਬ ਹੈ ਜਾਵੇ ਨੀਤ, ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰ ਪ੍ਰੀਤ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਇੱਕ ਵਾਰ ਕਾਸ਼ੀ 'ਚ ਹੈਜੇ ਦੀ ਬਿਮਾਰੀ ਫੈਲ ਗਈ, ਲੋਕ ਭੱਜਣ ਲੱਗੇ, ਕਹਿੰਦੇ ਚਲੋ ਕਬੀਰ ਜੀ ਚਲੋ, ਨਹੀਂ ਤਾਂ ਮਰ ਜਾਂਗੇ ਇੱਥੇ। ਕਬੀਰ ਜੀ ਆਪਣਾ ਨਿਸ਼ਚਾ ਦੱਸਦੇ, ਕਹਿੰਦੇ ਨੇ ਹੱਦ ਹੋ ਗਈ, ਹੁਣ ਭੱਜੇ ਜਾਂਦੇ ਹੋ। ਨਾਲੇ ਕਹਿੰਦੇ ਕਾਸ਼ੀ 'ਚ ਮਰ ਕੇ ਮੁਕਤ ਹੁੰਦਾ ਬੰਦਾ, ਜਿਸ ਮੌਤ ਤੋਂ ਕਹਿੰਦੇ ਸਾਰਾ ਸੰਸਾਰ ਡਰਦਾ ਹੈ, ਅਤੇ ਹੁਣ ਜਿਸ ਮਰਨ ਦੇ ਡਰ ਕਰਕੇ ਕਾਸ਼ੀਪੁਰੀ ਛੱਡ ਕੇ ਦੌੜ ਜਾ ਰਹੇ ਲੋਕ, ਉਸ ਮਰਨ ਨੂੰ ਸੁਣ ਕੇ ਮੇਰੇ ਮਨ 'ਚ ਤਾਂ ਬੜੀ ਖੁਸ਼ੀ ਹੋਈ ਹੈ। ਜੇ ਮਰਨ ਹੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਆਨੰਦ ਹੀ ਹੁਣ ਆਉਣਾ ਸਰੀਰ ਛੱਡ ਕੇ ਹੀ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਵਿਦੇਹ ਮੁਕਤੀ ਦੇ ਆਨੰਦ ਲੈਣ ਵਾਸਤੇ ਮਰ ਜਾਣ 'ਤੇ ਪੂਰਨ ਪਰਮਾਨੰਦ 'ਚ ਭੇਦ ਹੋਣਾ ਹੁੰਦਾ। ਜਿਸ ਜੀਵਿਤ ਭਾਅ ਦੇ ਮਰਨ ਵੱਲੋਂ ਸੰਸਾਰ ਸਾਰਾ ਡਰ ਰਿਹਾ, ਉਹ ਜੀਵਿਤ ਭਾਅ ਤੋਂ ਮਰਨ ਨਾਲ ਮੇਰੇ ਮਨ 'ਚ ਆਨੰਦ ਹੈ। ਜੀਵਿਤ ਭਾਅ ਤੋਂ ਮਰਨ ਨਾਲ ਹੀ ਪੂਰਨ ਪਰਮਾਨੰਦ ਸਰੂਪ ਜੋ ਪ੍ਰਭੂ ਹੈ ਉਹਨੂੰ ਪਾਈਦਾ। ਆਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਕੋਈ ਸਾਧੂ ਅੰਧਕਾਰੀ ਬੰਦਾ ਸੀ, ਉਹਨੂੰ ਕੋਈ ਸਾਧੂ ਉਪਦੇਸ਼ ਕਰ ਰਿਹਾ, ਇਸ ਪ੍ਰਤੀ ਕਬੀਰ ਜੀ ਕਹਿਣਗੇ ਜਣੇ ਖਣੇ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ, ਪਹਿਲਾਂ ਦੇਖਦਾ ਲੈ ਬੰਦਾ ਕਿਹਾ ਜਾ। ਜੈਸੇ ਕੈਸੇ ਪੁਰਖ ਕੋ ਦੈ ਉਪਦੇਸ਼ ਨਾ ਸੰਤ, ਮੂਰਖ ਕੱਪ ਬਿਨ ਗ੍ਰਹਿ ਕਰੀ ਝਟਕਾ ਜੋ ਗ੍ਰਹਿ ਬੰਤ। ਇਸ ਕਰਕੇ ਕਬੀਰ ਜੀ ਕਹਿੰਦੇ ਸੰਤ ਜੀ ਰਾਮ ਰੂਪ ਰਤਨ ਪਦਾਰਥ ਨੂੰ ਪ੍ਰਾਪਤ ਕਰਕੇ ਬੁੱਧੀ ਰੂਪ ਗੰਢ ਨੂੰ, ਰਸਨਾ ਰੂਪ ਗੰਢ ਨੂੰ ਐਵੇਂ ਨਾ ਖੋਲ, ਅਨਧਿਕਾਰੀ ਬੰਦੇ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਆ ਜਿੰਨਾ ਉਪਦੇਸ਼ ਆਪਾਂ ਹੁਣ ਕਥਾ 'ਚ ਦਿੱਤਾ ਹੈ 4-5 ਸਾਲਾਂ ਤੋਂ, ਇੰਨਾ ਕੁਛ ਦਿੱਤਾ, ਇੰਨਾ ਕੁਛ ਇਹ ਦੇਣਾ ਨਹੀਂ ਸੀ ਚਾਹੀਦਾ, ਪਹਿਲਾਂ ਨਹੀਂ ਸੀ ਦਿੰਦੇ ਹੁੰਦੇ। ਪਹਿਲਾਂ ਯੋਗ ਬੰਦਾ ਦੇਖ ਕੇ ਫਿਰ ਉਪਦੇਸ਼ ਕਰਨਾ। ਤਾਂਹੀਓ ਤਾਂ ਸਾਨੂੰ ਤਰਕਾਂ ਵੀ ਸਾਰਨੀਆਂ ਪੈਂਦੀਆਂ ਅੱਗੋਂ, ਜਿਹੜੇ ਆਹ ਬਾਹਲੇ ਪੜ੍ਹੇ ਲਿਖੇ ਜਿਹਨੇ ਕਹਿੰਦੇ ਸਾਡੀ ਤਸੱਲੀ ਨਹੀਂ ਹੋਈ, ਪਰ ਹੁਣ ਕਰੀਏ ਕਿ ਦੂਜੇ ਡੁੱਬਦੇ ਜਾਂਦੇ ਆ। ਹੁਣ 10 ਬੰਦਿਆਂ ਨੂੰ ਰੱਖੀ, 10 20 ਬੰਦੇ ਜਿਹੜੇ ਉਹ ਟੇਢੇ ਆ, ਹੁਣ 80 ਜਾਣੇ ਤਾਂ ਨਾਲ ਡੁੱਬਣ ਦੇਣੇ, ਉਹਨਾਂ ਨੂੰ ਤਾਂ ਸਮਝਾ ਦਈਏ ਨਾ ਸਾਰਾ ਕੁਛ। ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਕਿਉਂਕਿ ਇਸ ਜਗ੍ਹਾ 'ਤੇ ਨਾ ਸਤਸੰਗ ਰੂਪੀ ਪੱਟਣ ਸ਼ਹਿਰ ਹੈ, ਨਾ ਕੋਈ ਤੱਤ ਵੇਤਾ ਮਹਾਤਮਾ ਰੂਪ ਪਰਖੂ ਹੈ, ਨਾ ਹੀ ਉੱਤਮ ਅਧਿਕਾਰੀ ਜਗਿਆਸੂ ਰੂਪ ਗਾਹਕ ਹੈ, ਅਤੇ ਇਸ ਰਤਨ ਪਦਾਰਥ ਦਾ ਉਸ ਪਾਤਸ਼ਾਹ ਦਾ ਰੂਪ ਅਥਵਾ ਤਨ ਮਨ ਧਨ ਦਾ ਅਰਪਣ ਰੂਪ ਮੁੱਲ ਵੀ ਨਹੀਂ। ਇਸ ਵਾਸਤੇ ਰਾਮ ਰੂਪ ਰਤਨ ਪਦਾਰਥ ਨੂੰ ਬੁੱਧੀ ਰੂਪ ਗੰਢ ਵਿੱਚੋਂ ਨਾ ਖੋਲ, ਵਿਣ ਗਾਹਕ ਗੁਣ ਵੇਚੀਆ ਤਉ ਗੁਣ ਸਿੰਘੋ ਜਾਏ, ਗੁਣ ਕਾ ਗਾਹਕ ਜੇ ਮਿਲਿਆ ਤਉ ਗੁਣ ਲਾਖ ਵਿਕਾਏ। ਕਈਆਂ ਨੂੰ ਤਾਂ ਇੱਥੇ ਤੱਕ ਸਭ ਕੁਛ ਵੀ ਪ੍ਰਾਪਤ ਹੋ ਗਿਆ, ਪਰ ਉਹਨਾਂ ਨੇ ਕਦੇ ਆ ਕੇ ਧੰਨਵਾਦ ਤੱਕ ਵੀ ਨਹੀਂ ਕੀਤਾ। ਬਹੁਤ ਉੱਚੀਆਂ ਵਸਤਾਂ ਦੇ ਮਾਲਕ ਬਣ ਗਏ, ਪਰ ਉਹਨੇ ਇਹ ਨਹੀਂ ਪਤਾ ਵੀ ਜਿੱਥੋਂ ਆਪਾਂ ਮਾੜਾ ਮੋਟਾ ਵੀ ਗੁਣ ਲਿਆ ਉੱਥੇ ਧੰਨਵਾਦ ਹੀ ਕਰਦੀ ਹੈ ਮਾੜਾ ਮੋਟਾ। ਤਨ ਮਨ ਧਨ ਤੱਕ ਉੱਥੇ ਅਰਪਣਾ ਹੁੰਦਾ, ਪਰ ਫਿਰ ਵੀ ਬਸ ਠੀਕ ਹੀ ਠੀਕ ਹੈ। ਜਿੱਥੇ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਅਮਰ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਖਸ਼ੀਆਂ, ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਾ ਤੱਕ ਲੋਕ ਭੇਟ ਨਹੀਂ ਕਰਦੇ ਉਹ, ਪਰ ਇਹ ਕਿਰਤ ਘਣਤਾ ਹੁੰਦੀ ਹੈ। ਕਬੀਰ ਤਾਂ ਸਿਉਂ ਪ੍ਰੀਤ ਕਰ ਜਾ ਕੋ ਠਾਕੁਰ ਰਾਮ। ਕਬੀਰ ਜੀ ਕਹਿੰਦੇ ਪਿਆਰੇ ਉਹਨਾਂ ਮਹਾਤਮਾ ਨਾਲ ਪ੍ਰੀਤੀ ਕਰ ਜਿਨ੍ਹਾਂ ਨੇ ਰਾਮ ਨੂੰ ਆਪਣਾ ਸਵਾਮੀ ਬਣਾਇਆ। ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ। ਬੜੇ ਬੜੇ ਵਿਦਵਾਨ ਪੰਡਿਤ ਧਰਤੀ ਦੇ ਰਾਜੇ ਲੋਕ ਭਲਾ ਕਿਹੜੇ ਕੰਮ ਆਉਣੇ ਆ, ਇਹਨਾਂ ਦਾ ਕੋਈ ਭਰੋਸਾ ਨਹੀਂ। ਪ੍ਰੀਤ ਕੀਚੀਏ ਤਿੰਨਾਂ ਸੰਗ ਜੋ ਪਹੁੰਚਾਵਨ ਤੋੜ, ਤਿੰਨ ਸਿਉਂ ਪ੍ਰੀਤ ਨਾ ਕੀਚੇ ਜੋ ਵੰਜਨੇ ਥਾਹੀ ਛੋੜ। ਇਹ ਰਜਵਾੜੇ ਜਿਹੜੇ ਨੇ ਭੂਪਤੀ ਜਿਮੀਦਾਰ ਆ, ਚੱਕਰਵਰਤੀ ਪਾਤਸ਼ਾਹ ਅਤੇ ਪੰਡਿਤ ਰਾਹੂ ਕੇਤੂ ਆਦਿ ਗ੍ਰਹਿ ਦੱਸਣ ਵਾਲੇ ਜੋਸ਼ੀ, ਅੰਤ ਸਮੇਂ ਕਿਹੜੇ ਕੰਮ ਆਉਣੇ ਆ, ਇਹਨਾਂ 'ਚੋਂ ਕਿਸੇ ਦੀ ਸਹਾਇਤਾ ਨਹੀਂ ਕਰਨੀ ਤੇਰੀ। ਕਿਉਂਕਿ ਇੱਕ ਬੰਦਾ ਕਬੀਰ ਦਾ ਸਤਸੰਗੀ ਰੋਜ਼ ਆਉਂਦਾ ਸੀ, ਜਦੋਂ ਕਈ ਮਹੀਨਿਆਂ ਮਗਰੋਂ ਆਇਆ, ਕਬੀਰ ਨੇ ਪੁੱਛਿਆ ਕੀ ਕਾਰਨ ਅੱਗੇ ਰੋਜ਼ ਆਉਂਦਾ ਸੀ ਦੇਰ ਮਗਰੋਂ ਆਇਆ। ਕਹਿਣ ਲੱਗਿਆ ਮਹਾਰਾਜ ਬੜੇ ਬੜੇ ਰਾਜਿਆਂ ਅਤੇ ਪੰਡਿਤਾਂ ਨਾਲ ਮਿਲਵਰਤਨ, ਹੁਣ ਕਿਉਂਕਿ ਬਿਜ਼ੀ ਹੋ ਗਿਆ, ਹੁਣ ਟਾਈਮ ਨਹੀਂ ਲੱਗਦਾ ਮੈਨੂੰ। ਸੋ ਇਸ ਕਰਕੇ ਲੋਕ ਅੱਜ ਕੱਲ੍ਹ ਵੀ ਜਿਵੇਂ ਹੋ ਗਏ ਆ। ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਿਦਾ ਜਾਏ। ਕਬੀਰ ਜੀ ਕੋਲੇ ਦੋ ਆਦਮੀ ਆਏ, ਇੱਕ ਕਹਿੰਦਾ ਜੀ ਪ੍ਰਵਿਰਤੀ ਪੱਖ ਦੇ ਗ੍ਰਹਿਣ ਕਰਨ 'ਤੇ ਮੁਕਤੀ ਮਿਲਦੀ ਆ, ਦੂਜਾ ਕਹਿੰਦਾ ਨਿਵਿਰਤੀ ਪੱਖ ਦੇ ਗ੍ਰਹਿਣ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਆ। ਇਉਂ ਦੋਹਾਂ ਦੇ ਵਿਚਾਰ ਸੁਣ ਕੇ ਕਹਿੰਦੇ ਭਾਈ ਇੱਕ ਵਾਹਿਗੁਰੂ ਨਾਲ ਪ੍ਰੀਤੀ ਕਰਨ ਨਾਲ ਹੋਰ ਸਰਵ ਪ੍ਰਕਾਰ ਦੀ ਦੁਬਿਧਾ ਚਲੀ ਜਾਂਦੀ ਹੈ। ਇੱਕ ਨਾਲ ਪ੍ਰੀਤੀ ਕਰਨ ਨਾਲ ਜੀਵ ਦਾ ਮਨ ਆਨੰਦ ਸੋ ਵਿਧਾ ਜਾਏ, ਆਨੰਦ ਵਿੱਚ ਵਿੰਨਿਆ ਜਾਂਦਾ। ਵੈਸੇ ਤਾਂ ਪਾਠ ਆਨ ਦੁਬਿਧਾ ਹੀ ਹੈ। ਭਾਵੈ ਲਾਂਬੇ ਕੇਸ ਕਰ ਭਾਵੈ ਕਰਰ ਮੁੰਡਾਏ। ਵਾਹਿਗੁਰੂ ਦੇ ਨਾਮ ਵਿੱਚ ਪ੍ਰੀਤੀ ਕੀਤੇ ਤੋਂ ਬਿਨਾਂ ਭਾਵੇਂ ਹੁਣ ਤੂੰ ਆਪਣੇ ਕੇਸਾਂ ਨੂੰ ਲੰਮੇ ਕਰੀ ਫਿਰਦਾ, ਭਾਵ ਜਟਾਂ ਦੁੱਧ ਲਾ ਕੇ ਲੰਮੀਆਂ ਗਿੱਟਿਆਂ ਤੱਕ ਜਟਾਂ ਬਣਾਈ ਫਿਰਦਾ, ਚਾਹੇ ਉਸਤਰੇ ਨਾਲ ਘਰ ਘਸਾ ਕੇ ਸਿਰ ਦੇ ਵਾਲ ਬਣਾ ਦੇਵੇ, ਸਿਰ ਦਾ ਵਾਲ ਕੋਈ ਰਹਿਣ ਨਾ ਦੇਵੇ, ਭਾਵੇਂ ਲਾਂਬੇ ਕੇਸ ਕਰ ਪ੍ਰਵਿਰਤੀ ਵਧਾ ਲਵੇ, ਚਾਹੇ ਘਰ ਮੁੰਡਾਏ ਨਿਵਿਰਤੀ ਪੱਖ ਨੂੰ ਗ੍ਰਹਿਣ ਕਰੇ। ਭਾਵੇਂ ਲਾਂਬੇ ਕੇਸ ਬ੍ਰਹਮਚਾਰੀ ਹੋ ਜਾਏ, ਘਰ ਮੁੰਡਾਏ ਹੁੰਦਾ ਸੰਨਿਆਸੀ ਹੋ ਜਾਏ, ਭਾਵੇਂ ਜੰਗਲਾਂ ਦੇ ਲੰਬੇ ਕੇਸ ਦਾ ਰਸਤੇ 'ਚ ਪੈ ਜਾਏ, ਭਾਵੇਂ ਘਰ ਨੂੰ ਮੁੜ ਆਵੇ ਇਸ ਪ੍ਰਕਾਰ ਕਰ ਲਵੇ, ਤਾਂ ਵੀ ਇਹਨਾਂ ਭੇਖਾਂ ਦੇ ਧਾਰਨ ਕਰਨੇ 'ਤੇ ਮਨ ਵਿੱਚੋਂ ਦੁਬਿਧਾ ਨਹੀਂ ਜਾਂਦੀ। ਕਈ ਇਹਨਾਂ ਨੂੰ ਪੁੱਠੇ ਪਾਸੇ ਲਾ ਲੈਂਦੇ ਨੇ, ਭਾਵੇਂ ਲਾਂਬੇ ਕੇਸ ਕਰ। ਇੱਥੇ ਕੇਸਾਂ ਨੂੰ ਲੰਬੇ ਕਰਨ ਦਾ ਨਹੀਂ, ਨੈਚੁਰਲੀ ਤਾਂ ਲੰਬੇ ਜਿੰਨੇ ਹੈ ਹੀ ਆ, ਉਹ ਬੋੜ ਦਾ ਦੁੱਧ ਲਾ ਕੇ ਉਹਨੂੰ ਲੰਬੇ ਕਰਦੇ ਸੀ ਲੋਕ, ਗਿੱਟਿਆਂ ਤੱਕ ਜਟਾਂ ਬਣਾਉਣੀਆਂ, ਉਹਨਾਂ ਨੂੰ ਇਹ ਕਿਹਾ। ਪਰ ਜਿਹੜੇ ਸਾਡੇ ਵਿੱਚ ਕਈ ਇਹੋ ਜਿਹੇ ਬੈਠੇ ਹੁੰਦੇ ਵਿਰੋਧੀ, ਉਹ ਸਾਡੀਆਂ ਸੰਗਤਾਂ ਨੂੰ ਗੁੰਮਰਾਹ ਵੀ ਕਰਨ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਨੇ ਤਾਂ ਆਪਣੀ ਟੌਹਰ ਬਣਾਉਣੀ ਹੁੰਦੀ ਹੈ ਵੀ ਦੇਖੋ ਜੀ ਐਂ ਲਿਖਿਆ ਬਾਣੀ ਦੇ ਅੰਦਰ। ਪਰ ਗੁੰਮਰਾਹ ਨਹੀਂ ਹੋਣਾ ਚਾਹੀਦਾ ਸੰਗਤ ਨੂੰ, ਸਹੀ ਜਿਹੜਾ ਅਸਲੀ ਪ੍ਰਯੋਜਨ ਆ ਉਹਨੂੰ ਸਮਝਿਆ ਕਰੋ ਵੀ ਅਸਲੀ ਜਿਹੜਾ ਪ੍ਰਯੋਜਨ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਲਿਖਿਆ। ਕਬੀਰ ਜਗ ਕਾਜਲ ਕੀ ਕੋਠਰੀ। ਕਹਿੰਦੇ ਪਿਆਰਿਓ ਇਹ ਸੰਸਾਰ ਤਾਂ ਵਿਕਾਰਾਂ ਰੂਪ ਪਾਪਾਂ ਰੂਪ ਕਾਜਲ ਕਾਲਖ ਦੀ ਕੋਠੀ ਹੈ। ਕਬੀਰ ਜੀ ਕਹਿੰਦੇ ਜੋ ਜੀਆਂ ਨੂੰ ਕਲੰਕਿਤ ਕਰਨ ਵਾਲੀ ਹੈ ਭਾਈ, ਅੰਧ ਪਰੇ ਤੇ ਸਮਾਹੇ। ਅਗਿਆਨੀ ਜੀਵ ਇਹੋ ਜਿਹੀ ਕਾਲਖ ਦੀ ਕੋਠੀ 'ਚ ਪਰੇ ਪ੍ਰਵੇਸ਼ ਕਰ ਰਹੇ ਨੇ। ਔਂਬਲਿਹਾਰੀ ਤਿੰਨ ਕੌ ਪੈਸ ਜੋ ਨੀਕ ਸਜਾਹੇ। ਅਸੀਂ ਉਹਨਾਂ ਪੁਰਸ਼ਾਂ ਤੋਂ ਕੁਰਬਾਨ ਜਾਂਦੇ ਜੀਵਾਂ ਤੋਂ ਜਿਹੜੇ ਗੁਰਮੁਖ ਕਜਲ ਦੀ ਕੋਠੀ ਸੰਸਾਰ ਵਿੱਚ ਪੈਸ ਪ੍ਰਵੇਸ਼ ਕਰਕੇ ਜਨਮ ਲੈ ਕੇ ਫਿਰ ਨਿਸ਼ਕਲੰਕ ਹੋ ਕੇ ਸਿਮਰਨ ਦੇ ਪ੍ਰਤਾਪ ਕਰਕੇ ਬਾਹਰ ਨਿਕਲ ਜਾਂਦੇ ਨੇ, ਕਬੀਰ ਇਹੋ ਤਨ ਜਾਏਗਾ ਸਕਹੋ ਤਾਂ ਲੇਹੋ ਬਹੋਰ। ਕੋਈ ਬੰਦਾ ਆਇਆ ਤੇ ਧੰਦਿਆਂ ਵਿੱਚ ਖਰਚ ਹੋ ਰਿਹਾ, ਉਹਨੂੰ ਸਮਝਾਉਂਦੇ ਆ, ਇਹ ਭਾਈ ਇਹ ਤੇਰਾ ਮੁਲਕ ਮਨੁੱਖਾ ਜਦ ਮਾਇਆ ਦੇ ਇਕੱਠਿਆਂ ਕਾਰਨ ਨਿਸਫਲ ਚੱਲਿਆ ਜਾਏਗਾ, ਜੇਕਰ ਬਹੋਰ ਮੋੜ ਸਕਦੇ ਹੋ ਤਾਂ ਮੋੜ ਲਓ। ਕਿਵੇਂ ਜੀ, ਕਹਿੰਦੇ ਜੇ ਸਫਲ ਕਰ ਸਕਦੇ ਹੋ ਸਫਲਾ ਕਰ ਲਓ, ਤੂੰ ਭਲਾ ਕਿੰਨੀਆਂ ਮਾਇਆ ਇਕੱਠੀ ਕਰ ਲਏਗਾ, ਦੇਖ ਮਾਇਆ ਇਕੱਠੀ ਤੂੰ ਕਰੀ ਜਾਂਦਾ, ਮੈਨੂੰ ਸਮਝਾਉਂਦੇ ਗੱਲ ਅੱਗੇ। ਨਾਂਗੇ ਪਾਹੋ ਤੇ ਗਏ ਜਿਨਕੇ ਲੱਖ ਕਰੋੜ। ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਪਾ ਲੱਖਾਂ ਕਰੋੜਾਂ ਰੁਪਏ ਸਨ, ਉਹ ਧਨਾੜ ਰਾਜੇ ਮਹਾਰਾਜੇ ਨੰਗੇ ਪੈਰੀਓ ਗਏ ਆ। ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਦਾਵਨ ਕਿਆ ਲੈ ਗਿਆ। ਇਸ ਕਰਕੇ ਨਾਲ ਰਲਦਾ ਮਿਲਦਾ ਹੀ ਸਲੋਕ ਉਚਾਰਨ ਕੀਤਾ। ਜਿਵੇਂ ਛੇਵੇਂ ਪਾਤਸ਼ਾਹ ਦੀ ਉਸਤਤ ਬਾਰੇ ਕਵੀ ਸੰਤੋਖ ਸਿੰਘ ਨੇ ਲਿਖਿਆ ਨਾ, ਗੁਰਪ੍ਰਤਾਪ ਸੂਰਜ ਰਾਸ, ਸੋ ਗੁਰਪ੍ਰਤਾਪ ਸੂਰਜ ਦੇ ਚ ਪੰਜਵੀਂ ਰਾਸ ਚ ਅੰਸੂ 55 ਚ ਬਾਸੈ ਸਾਗਰ ਮੈਂ ਦਿਨ ਰਹਿਣ ਪਟ ਪਾਲੋ ਪੀ ਆਲੋ ਹੈ ਨਾ, ਭਾਵ ਗਿੱਲਾ ਨਹੀਂ ਹੁੰਦਾ। ਕਾਜਰ ਕੋ ਕੋਠਾ ਬੜ ਕਾਰੋ, ਕਰਹਿ ਕਾਰ ਵਿੱਚ ਸਾਂਝ ਸਕਾਰੋ, ਤਉ ਸ਼ਿਆਮਤਾ ਛੂਈ ਨਾ ਲੇਸ਼, ਉੱਜਲ ਕੋਸ਼ਿਸ਼ ਰਹੇ ਹਮੇਸ਼। ਇਸ ਕਰਕੇ ਫਰਮਾਉਂਦੇ ਲੰਕਾਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਬਈ ਉਹ ਕੀ ਲੈ ਗਿਆ ਦੁਨੀਆਂ 'ਚ। ਕਬੀਰ ਇਹੋ ਤਨ ਜਾਏਗਾ ਕਵਨੈ ਮਾਰਗ ਲਾਏ। ਕਬੀਰ ਜੀ ਕਹਿੰਦੇ ਭਾਈ ਇਹ ਸਰੀਰ ਨੇ ਐਵੇਂ ਚੱਲਿਆ ਤਾਂ ਜਾਣਾ ਹੀ ਹੈ, ਰੋਜ਼ ਤਾਂ ਸਾਹ ਕੱਢ ਕੱਢ ਕੇ ਖਰਾਬ ਕਰੀ ਜਾਂਦਾ, ਇਸ ਲਈ ਉਹ ਇਹਨੂੰ ਸਫਲ ਕਰਨ ਵਾਸਤੇ ਕਵਨੈ ਕਿਸੇ ਚੰਗੇ ਰਾਹ ਲਾ ਲੈ। ਜ਼ਰੂਰ ਰੋਜ਼ ਇੰਨਾ ਇੰਨਾ ਸੌਣਾ, ਇੰਨਾ ਖਾਣਾ, ਇੰਨੀਆਂ ਗੱਲਾਂ ਕਰਨੀਆਂ, ਰੋਟੀਆਂ ਭੰਨ ਕੇ ਸੌਂ ਰਹਿੰਦਾ। ਸੋ ਇਸ ਪ੍ਰਕਾਰ ਭਗਤ ਜੀ ਇਹ ਸਰੀਰ ਨੇ ਠੀਕ ਚੱਲਿਆ ਜਾਣਾ, ਇਹਨੂੰ ਫਿਰ ਕਵਨੈ ਕਿਸ ਰਸਤੇ ਲਾਉਣਾ ਕਰੀਏ ਜੀ। ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਭਾਈ ਕਹਿ ਦਾ ਮਤਲਬ ਜਾਂ ਤਾਂ ਵਾਹਿਗੁਰੂ ਦੇ ਪਿਆਰੇ ਸੰਤਾਂ ਦੀ ਸਤਸੰਗਤ ਕਰ ਲਓ, ਕੋਈ ਅਕਲ ਸਿੱਖ ਲਓ ਉਹਨਾਂ ਤੋਂ। ਕਹਿ ਹੁੰਦਾ ਹਰੀ ਦੇ ਗੁਣ ਗਾਉਣਾ ਕਰੋ, ਸੰਤਾਂ ਦੀ ਸੰਗਤ ਕਰਕੇ ਹਰੀ ਦੇ ਗੁਣ ਗਾਉਣਾ ਕਰ, ਤਾਂ ਸਰੀਰ ਸਫਲਾ ਹੋਵੇਗਾ। ਕਬੀਰ ਮਰਤਾ ਮਰਤਾ ਜੱਗ ਮੂਆ, ਮਰ ਪੀ ਨਾ ਜਾਂਦਿਆਂ ਕੋਈ। ਜਿਸ ਜਗ੍ਹਾ ਭਗਤ ਕਬੀਰ ਜੀ ਰਹਿੰਦੇ ਸੀ, ਨਾਲ ਹੀ ਕਿਸੇ ਗੁਆਂਢੀ ਦੇ ਘਰ 'ਚ ਬਿਮਾਰੀ ਪੈਣ ਕਰਕੇ ਕਈ ਬੰਦੇ ਮਰ ਗਏ। ਪਹਿਲਾਂ ਹੀ ਮਰਦੇ ਹੁੰਦੇ ਸੀ, ਪਲੇਗ ਦੀ ਬਿਮਾਰੀ ਬਹੁਤ ਪੈਂਦੀ ਸੀ, ਇਕੱਠੇ ਹੀ ਪਿੰਡਾਂ ਦੇ ਪਿੰਡ ਮਰ ਜਾਂਦੇ ਹੁੰਦੇ ਸੀ। ਉਹਨਾਂ ਦੇ ਮਰਨ ਨੂੰ ਦੇਖ ਕੇ ਭਗਤ ਜੀ ਕਹਿੰਦੇ ਪਹਿਲਾਂ ਹੈਜਾ ਬਹੁਤ ਫੈਲਦਾ ਹੁੰਦਾ ਸੀ, ਆਹਣ ਬੜੀ ਪੈਂਦੀ ਸੀ, ਚੂਹਿਆਂ ਦੀ ਬਿਮਾਰੀ ਬੜੀ ਪੈਂਦੀ ਸੀ, ਪਲੇਗ ਜੀ। ਕਈ ਮਹਾਤਮਾ ਉਹਨਾਂ ਬਿਮਾਰੀਆਂ 'ਚ ਵੀ ਬਚੇ। ਸੋ ਇਸ ਕਰਕੇ ਕਬੀਰ ਜੀ ਕਹਿੰਦੇ ਇਹ ਮਨਾ ਮਰਦਾ ਮਰਦਾ ਸਾਰਾ ਜਗਤ ਹੀ ਮਾਰਿਆ, ਪਰ ਅਸਲ ਵਿੱਚ ਮਰਨਾ ਕਿਸੇ ਨੇ ਜਾਣਿਆ ਨਹੀਂ, ਮਰਨ ਦੀ ਕਿਸੇ ਨੂੰ ਜਾਚ ਹੀ ਨਹੀਂ ਆਈ। ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। 1366 ਅੰਗ 'ਤੇ ਫਰਮਾਉਂਦੇ ਜਿਸ ਤਰ੍ਹਾਂ ਮਹਾਤਮਾ ਜੀਵਿਤ ਭਾਵ ਤੋਂ ਮਰੇ ਨੇ, ਐਸੇ ਇਸ ਤਰ੍ਹਾਂ ਜੋ ਜੀਵਿਤ ਭਾਵ ਤੋਂ ਮਰ ਕੇ ਅੰਤ ਨੂੰ ਮਰਦੇ ਹਨ, ਉਹਨਾਂ ਗੁਰਮੁਖਾਂ ਦਾ ਬਹੁਰ ਹੁੰਦਾ, ਫਿਰ ਮਰਨਾ ਨਹੀਂ ਹੁੰਦਾ। ਮਰਨ ਵਾਲੇ ਹੋ ਕੇ ਜੋ ਐਸੇ ਇੱਥੋਂ ਮਰੇ, ਐਸ਼ਾਂ ਵਾਲੇ ਪਾਸੇ ਮਰੇ, ਉਹਨਾਂ ਦਾ ਫਿਰ ਨਿਸਫਲ ਮਰਨਾ ਨਹੀਂ ਹੁੰਦਾ। ਸੋ ਕਈ ਬੰਦੇ ਕਹਿੰਦੇ ਕਿ ਮਸਾਂ ਮਸਾਂ ਕਰਕੇ ਹਲ ਵਾਹਿਆ, ਮੈਂ ਅੱਜ ਮਸਾਂ ਮਸਾਂ ਕਰਕੇ ਸੌਣੀ ਬੀਜੀ ਹੈ, ਮੈਂ ਅੱਜ ਮਸਾਂ ਮਸਾਂ ਕਰਕੇ ਹਾੜੀ ਬੀਜੀ ਹੈ। ਐਵੇਂ ਜਿਹੀਆਂ ਗੱਲਾਂ ਸੁਣ ਕੇ ਕਬੀਰ ਜੀ ਕਹਿੰਦੇ ਐਵੇਂ ਮਰਦਾ ਮਰਦਾ ਕਹਿ ਕੇ ਸਾਰਾ ਸੰਸਾਰ ਹੀ ਮਰ ਰਿਹਾ, ਅਸਲੀ ਮਰਨਾ ਕਿਸੇ ਨੇ ਜਾਣਿਆ ਨਹੀਂ। ਇਸ ਪ੍ਰਕਾਰ ਦੀ ਮੌਤ ਜਿਹੜਾ ਮਰਦਾ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰਾਂ, ਇਹੀ ਜਿਹੀ ਮੌਤ ਮਰੇ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਮਹਾਰਾਜ ਵੀ ਕਹਿੰਦੇ ਨੇ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਉਹਦਾ ਫਿਰ ਨਿਸਫਲ ਮਰਨਾ ਨਹੀਂ ਹੁੰਦਾ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੈ ਬਾਰ। ਕਬੀਰ ਜੀ ਕਹਿੰਦੇ ਉਹ ਭਾਈ ਬੰਦੇ ਸੁਣੋ, ਦੂਜੀ ਵਾਰ ਮਨੁੱਖਾ ਜਨਮ ਪ੍ਰਾਪਤ ਹੋਣਾ ਬੜਾ ਮੁਸ਼ਕਲ ਆ, ਫੇਰ ਨਹੀਂ ਮਿਲਣਾ, ਕਿਉਂਕਿ ਮਨੁੱਖਾ ਜਨਮ ਬਾਰੈ ਬਾਰ ਵਾਰ ਵਾਰ ਪ੍ਰਾਪਤ ਨਹੀਂ ਹੁੰਦਾ। ਇੱਕ ਵਾਰ ਮੌਕਾ ਦਿੱਤਾ ਤੁਹਾਨੂੰ ਦੇਖਣ ਨੂੰ, ਨਹੀਂ ਚੰਗੇ ਕੰਮ ਕਰੋਗੇ ਫਿਰ ਜੰਗਲ 'ਚ ਭੇਜ ਦੇਣਾ ਵਾਪਸ। ਜਿਉਂ ਬਨ ਫਲ ਪਾਕੇ ਪੋਏ ਗਿਰ ਹੈ, ਬਹੁਰ ਨਾ ਲੱਗ ਹੈ ਡਾਰ। ਜਿਸ ਤਰ੍ਹਾਂ ਦਰੱਖਤਾਂ ਨਾਲ ਫਲ ਪੱਕ ਕੇ ਧਰਤੀ ਉੱਤੇ ਡਿੱਗ ਪੈਣ ਤਾਂ ਫੇਰ ਨਹੀਂ ਲੱਗਦੇ ਟਾਹਣੀ, ਇਸੇ ਤਰ੍ਹਾਂ ਸੰਸਾਰ ਵੀ ਦਰੱਖਤ ਹੈ, ਮਨੁੱਖਾ ਦੇ ਇੱਕ ਫਲ ਦੇ ਸਮਾਨ ਹੈ। ਇਹ ਫਲ ਪੱਕ ਕੇ ਬਿਰਧ ਅਵਸਥਾ ਦੇ ਸਹਿਤ ਹੋ ਕੇ ਧਰਤੀ 'ਤੇ ਡਿੱਗ ਪੈਣ ਤਾਂ ਸੰਬੰਧੀਆਂ ਰੂਪ ਟਾਹਣੀਆਂ ਨਾਲ ਫੇਰ ਲੱਗਦੇ ਨਹੀਂ। ਇੱਕ ਵਾਰ ਮਨੁੱਖਾ ਜਨਮ ਹੱਥੋਂ ਗਿਆ, ਮੁੜ ਕੇ ਫੇਰ ਨਹੀਂ ਮਿਲਦਾ। ਇਹ ਕੋਈ ਹੰਕਾਰੀ ਬੰਦਾ ਕਬੀਰ ਜੀ ਦੇ ਪ੍ਰਤਾਪ ਨੂੰ ਸੁਣ ਕੇ ਕਾਸ਼ੀ 'ਚ ਆਇਆ, ਘਰ ਦਾ ਪਤਾ ਪਤਾ ਪੁੱਛਦਾ ਪੁੱਛਦਾ ਇਸ ਤਰ੍ਹਾਂ ਕਹਿ ਰਿਹਾ। ਸੋ ਕਹਿਣ ਲੱਗਿਆ, ਕਬੀਰਾ ਤੂੰ ਹੀ ਕਬੀਰ, ਤੂੰ ਤੇਰਾ ਨਾਉ ਕਬੀਰ, ਕਬੀਰ ਤੂੰ ਹੀ ਹੈ। ਤਾਂ ਅੱਗੋਂ ਕਬੀਰ ਜੀ ਨੇ ਆਖਿਆ, ਵੱਡਾ ਹੰਕਾਰੀ ਤਾਂ ਤੂੰ ਹੈ। ਉਦੋਂ ਕੁਛ ਨਿਮਰਤਾਵਾਨ ਹੋ ਕੇ ਉਹ ਪੁਰਸ਼ ਨੇ ਕਿਹਾ, ਇਹ ਮਹਾਰਾਜ ਮੈਂ ਤਾਂ ਤੇਰੋ ਪਾਵਾ ਆਪਦਾ ਨਾਮ ਕਬੀਰ ਸੁਣਿਆ। ਤਾਂ ਕਬੀਰ ਜੀ ਨੇ ਕਿਹਾ, ਅੱਛਾ ਜੇ ਤੂੰ ਮੇਰਾ ਨਾਂ ਹੀ ਕਬੀਰ ਸੁਣਿਆ ਤਾਂ ਦੱਸ ਫਿਰ ਤੂੰ ਕੀ ਕਹਿੰਦਾ। ਤਦ ਉਹਨੇ ਕਿਹਾ, ਭਗਤ ਜੀ ਇਹ ਕਿਰਪਾ ਕਰਕੇ ਦੱਸੋ ਕਿ ਰਾਮ ਰੂਪ ਰਤਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੈ ਸਰੀਰ। ਰਾਮ ਰੂਪ ਰਤਨ ਉਦੋਂ ਪ੍ਰਾਪਤ ਹੁੰਦਾ ਜੇ ਪਹਿਲਾਂ ਸਰੀਰ ਨੂੰ ਤਿਆਗ ਦੇਵੇ। ਕਹਿੰਦੇ ਜੇ ਸਰੀਰ ਹੀ ਛੱਡਤਾ ਫਿਰ ਕਿਵੇਂ ਮਿਲੂ ਉਹ? ਕਹਿੰਦੇ ਨਹੀਂ, ਇਹ ਤਾਂ ਪਾਵੇ ਨਹੀਂ, ਇਹ ਪਾਵੇ ਕਿ ਦੇਹ ਦੇ ਆਸ ਤੋਂ ਰਹਿਤ ਹੋ ਜਾ। ਅਸਵਾ ਇਹ ਅੰਤਰੀ ਭਾਵੇ ਕਿ ਪਰਮੇਸ਼ਰ ਦੇ ਸਾਹਮਣੇ ਬੇਨਤੀ ਕਰਦੇ ਆ, ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ। ਇਹ ਅਕਾਲ ਪੁਰਖ ਪਿੱਛੇ ਵੀ ਤੂੰ ਸਾਰਿਆਂ ਨਾਲੋਂ ਕਬੀਰਾ ਭਾਵ ਵੱਡਾ ਸੀ, ਹੁਣ ਵੀ ਤੂੰ ਸਭ ਤੋਂ ਕਬੀਰ ਭਾਵ ਵੱਡਾ ਹੈ, ਅੱਗੇ ਵੀ ਤੇਰਾ ਨਾਮ ਸਭ ਤੋਂ ਕਬੀਰ ਵੱਡਾ ਹੋਵੇਗਾ। ਕਬੀਰ ਨਾਮ ਅਸਲ ਵੱਡੇ ਦਾ, ਵੱਡਾ ਰੱਬ ਹੈ। ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ। ਇਹ ਰਤਨਵਤ ਬੇਕੀਮਤੇ ਰਾਮ ਤੂੰ ਤਾਂ ਪ੍ਰਾਪਤ ਹੁੰਦਾ ਜੇ ਇਹ ਪੁਰਸ਼ ਪਹਿਲਾਂ ਆਪਣੇ ਸਰੀਰ ਦੇ ਹੰਕਾਰ ਨੂੰ ਤਿਆਗ ਦੇਵੇ, ਤਾਂ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਝੰਖ ਨਾ ਚੰਖੀ ਹੈ ਤੁਮਰੋ ਕਹਿਓ ਨਾ ਹੋਏ। ਕੋਈ ਬੰਦਾ ਪਰਮੇਸ਼ਰ ਦੇ ਵਿੱਚ ਦੂਸ਼ਣ ਰੂਪ ਕਰਦਾ, ਰੱਬ ਐ ਨਹੀਂ, ਰੱਬ ਐ ਨਹੀਂ, ਰੱਬ ਨੇ ਮੇਰੇ ਪੁੱਤਰ ਮਾਰਤਾ, ਮੈਨੂੰ ਘਾਟਾ ਪਾਤਾ, ਇਸ ਪ੍ਰਕਾਰ ਦੇ ਬਚਨ ਸੁਣ ਕੇ ਉਹਨੂੰ ਸਮਝਾਉਂਦੇ ਆ। ਕਬੀਰ ਜੀ ਕਹਿੰਦੇ, ਭਾਈ ਪਰਮਾਤਮਾ ਵਿੱਚ ਦੂਸ਼ਣ ਰੋਪਣ ਨੂੰ ਝੰਖ ਨਾ ਝੰਖੀ ਆ, ਗੱਪਾਂ ਨਾ ਮਾਰ ਨਾ ਕਰ, ਕਿਉਂਕਿ ਤੇਰੇ ਕਹਿਣ 'ਤੇ ਕੁਝ ਨਹੀਂ ਹੋ ਸਕਦਾ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ। ਉਹ ਕਰੀਮ ਭਾਵ ਕਿਰਪਾਲੂ ਪਰਮਾਤਮਾ ਜੋ ਵੀ ਕਰਮ ਕਰਤੱਵ ਕਰ ਰਿਹਾ, ਸੋ ਕਰੀਮ ਭਾਵ ਕਿਰਪਾਲੂ ਪਰਮਾਤਮਾ ਤੇਰੇ ਕਰਮਾਂ ਅਨੁਸਾਰ ਜੋ ਕਰ ਰਿਹਾ, ਉਹਨੂੰ ਭੋਗੇ ਬਿਨਾਂ ਕੋਈ ਵੀ ਮੇਟ ਹੁੰਦਾ ਹਟਾ ਨਹੀਂ ਸਕਦਾ। ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾਰ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ। ਕਬੀਰ ਜੀ ਕਹਿੰਦੇ, ਰਾਮ ਦੀ ਜੋ ਭਗਤੀ ਰੂਪ ਕਸਵੱਟੀ ਆ, ਉਸ ਉੱਪਰ ਝੂਠਾ ਬੰਦਾ ਟਿਕ ਨਹੀਂ ਸਕਦਾ। ਝੜ ਝੜ ਪੰਮਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ। ਜਿਸ ਤਰ੍ਹਾਂ ਸ੍ਰੀ ਦਸ਼ਮੇਸ਼ ਜੀ ਦੇ ਨਿਸ਼ਾਨੇ ਲਈ ਡੱਲੇ ਦੀ ਭਾਰੀ ਅਤੇ ਬਲਵਾਨ ਫੌਜ ਇੱਕ ਵੀ ਸੂਰਮਾ ਨਾਲ ਅੱਗੇ ਨਾ ਆਇਆ, ਸਾਬੋ ਕਿ ਤਲਵੰਡੀ 'ਚ ਬਾਹਰੇ ਕਹਿ ਲਿਆ ਬੰਦੂਕ ਪਰਖਣੀ ਹੈ, ਉਸ ਵਕਤ ਸਾਰੇ ਹੀ ਭੱਜ ਗਏ, ਡੱਲਾ ਵੀ ਡਰ ਗਿਆ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ। ਰਾਮ ਦੀ ਭਗਤੀ ਰੂਪ ਕਠਿਨ ਤਪ ਰੂਪ ਕਸਵੱਟੀ ਨੂੰ ਸੋ ਭਾਵ ਉਹੀ ਪੁਰਸ਼ ਸਹਿ ਸਹਾਰ ਸਕਦਾ ਹੈ ਜੋ ਮਰਜੀ ਵਾ ਮਰਜੀਵੜਾ ਹੋਵੇ, ਭਾਵ ਜੀਵਤ ਭਾਵ ਤੋਂ ਮਰਨ ਵਾਲਾ ਹੋਵੇ। ਪਰਖ ਰੂਪ ਕਸਵੱਟੀ 'ਤੇ ਬਾਬਾ ਲਹਿਣਾ ਜੀ ਪੂਰੇ ਉੱਤਰੇ ਜਦ ਕਿਹਾ ਸੀ ਖਾ ਮੁਰਦਾ, ਫਿਰ ਭਾਈ ਭਖਾਰੀ ਜੀ ਨੇ ਪਰਖ ਰੂਪ ਕਸਵੱਟੀ ਸਹਾਰੀ, ਭਾਈ ਮੰਝ ਨੇ ਸਹਾਰੀ, ਪੰਜ ਪਿਆਰਿਆਂ ਨੇ ਸਹਾਰੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੋਈ ਜਿਹੜਾ ਸੀ ਵਿਸ਼ਈ ਬੰਦਾ ਚਿੱਟੇ ਕੱਪੜੇ ਪਾ ਕੇ ਪਾਨਾਂ ਦੇ ਬੀੜੇ ਖਾਂਦਾ ਜਾ ਰਿਹਾ, ਉਹਨੂੰ ਵੇਖ ਕੇ ਕਹਿੰਦੇ ਨੇ, ਕਿਉਂਕਿ ਆਮ ਤੌਰ 'ਤੇ ਲੋਕ ਉੱਧਰ ਚਿੱਟੇ ਕੱਪੜੇ ਪਾਏ ਪਾਨ ਚੱਬੇ ਤੁਰੇ ਜਾਂਦੇ ਨੇ, ਇਹ ਖਾਸੀ ਦੇਰ ਪੁਰਾਣੀ ਲੱਗਦੀ ਪਾਨ। ਕਬੀਰ ਉਜਲ ਪਹਿਰ ਹੈ ਕਾਪਰੇ ਪਾਨ ਸੁਪਾਰੀ ਖਾਏ। ਕਬੀਰ ਜੀ ਕਹਿੰਦੇ, ਜਿਹੜੇ ਜੀਵ ਬੜੇ ਚਿੱਟੇ ਚਿੱਟੇ ਕੱਪੜੇ ਪਾ ਕੇ ਸਰੀਰ 'ਤੇ ਪੇ ਪਾ ਕੇ ਮੂੰਹ 'ਚ ਪਾਨਾਂ ਦੇ ਬੀੜਿਆਂ ਨੂੰ ਮਲੱਠੀ ਸਪਾਰੀਆਂ ਪਾ ਕੇ ਹੋਰ ਤੰਬਾਕੂ ਜਿਹਾ ਪਾ ਕੇ ਖਾਂਦੇ ਨੇ, ਧਾਰਨਾ ਤੋਂ ਬਿਨਾਂ ਜੋ ਮਨੁੱਖ ਮਹਾਂਵਾਕਾਂ ਦੇ ਉਚਾਰਨ ਨੂੰ, ਪਾਨਾਂ ਦੇ ਬੀੜਿਆਂ ਨੂੰ ਅਤੇ ਸਿਮਰਤੀਆਂ ਦੇ ਪੜ੍ਹਨ ਨੂੰ ਸਪਾਰੀਆਂ ਨੂੰ ਖਾਂਦੇ ਨੇ ਅਤੇ ਵਿਸ਼ੇ ਵਿਕਾਰਾਂ ਨੂੰ ਭੋਗਦੇ ਨੇ, ਭਗਤ ਜੀ ਕਹਿੰਦੇ ਨੇ, ਏਕ ਸਹਰ ਕੇ ਨਾਮ ਬਿਨ ਬਾਧੇ ਜਮਪੁਰ ਜਾਹੇ। ਕਹਿੰਦੇ ਇੱਕ ਵਾਹਿਗੁਰੂ ਦੇ ਨਾਮ ਚਿੰਤਨ ਕੀਤੇ ਤੋਂ ਬਿਨਾਂ ਉਹ ਪੁਰਸ਼ ਫਿਰ ਜਮਾਂ ਦੇ ਬੱਧੇ ਹੋਏ ਜਮਪੁਰੀ ਨੂੰ ਜਾਂਦੇ ਨੇ। ਜੇ ਮਹਾਰਾਜ ਨੇ ਬਾਣੀ ਲਿਖਿਆ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਕਬੀਰ ਬੇੜਾ ਜਰਜਰਾ ਪੂਟੇ ਛੇਕ ਹਜ਼ਾਰ। ਇੱਕ ਦਿਨ ਕਬੀਰ ਜੀ ਨੇ ਦਰਿਆ ਦੇ ਕੰਢੇ ਜਾ ਕੇ ਵੇਖਿਆ ਕਿ ਇੱਕ ਬੜਾ ਪੁਰਾਣਾ ਬੇੜਾ ਦਰਿਆ ਵਿੱਚ ਜਾ ਰਿਹਾ, ਉਹਦੇ 'ਚ ਨਿੱਕੇ ਨਿੱਕੇ ਹਜ਼ਾਰਾਂ ਹੀ ਛੇਕ ਸੀ। ਜਦ ਪਾਣੀ ਪੈ ਕੇ ਡੁੱਬ ਗਿਆ ਤਾਂ ਹਲਕੇ ਆਦਮੀ ਤਾਂ ਤਰ ਕੇ ਬਾਹਰ ਆ ਗਏ, ਜਿਨ੍ਹਾਂ ਦੇ ਸਿਰ 'ਤੇ ਬਹੁਤ ਭਾਰ ਸੀ ਉਹ ਵਿੱਚੇ ਡੁੱਬ ਗਏ। ਇਹ ਘਟਨਾ ਨੂੰ ਦੇਖ ਕੇ ਕਬੀਰ ਜੀ ਨੇ ਕਿਹਾ, ਕਬੀਰ ਬੇੜਾ ਜਰਜਰਾ ਪੂਟੇ ਛੇਕ ਹਜ਼ਾਰ। ਕਬੀਰ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ, ਇਹ ਪਿਆਰੇ ਪ੍ਰਤੱਖ ਬੇੜੇ ਦੇ ਨਿਆਈ, ਇਹ ਸਰੀਰ ਰੂਪ ਬੇੜਾ ਜਰਜਰਾ ਪੁਰਾਣਾ ਹੈ, ਬਿਰਧ ਅਵਸਥਾ ਆ ਗਈ। ਇਹ ਸਰੀਰ ਰੂਪ ਬੇੜੇ ਵਿੱਚ ਹਜ਼ਾਰਾਂ ਹੀ ਦੋਸ਼ਾਂ ਨੂੰ ਛੇਕ ਛੁੱਟ ਰਹੇ ਨੇ, ਇਹ ਸਰੀਰ ਵਿੱਚ ਹਜ਼ਾਰਾਂ ਹੀ ਦੋਸ਼ ਨੇ, ਰੋਮਾਂ ਰੂਪ ਹਜ਼ਾਰਾਂ ਛੇਕ ਹੈ, 24,000 ਜੋ ਰੋਜ਼ ਸਵਾਸ ਨਿਕਲਦੇ ਇਹੀ ਹਜ਼ਾਰਾਂ ਛੇਕ ਹੈ। ਜਿਸ ਵੇਲੇ ਪਦਾਰਥਾਂ ਰੂਪ ਸੰਸਕਾਰਾਂ ਨੂੰ ਪਾਣੀ ਇਸ ਵਿੱਚ ਭਰ ਗਿਆ ਤਾਂ ਡੁੱਬ ਜਾਂਦਾ। ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ, ਜਿਹੜੇ ਤਾਂ ਹਰੂਏ ਹਰੂਏ ਹੌਲੇ ਹੌਲੇ ਮਨੁੱਖ ਸੀ, ਭਾਵ ਜੋ ਪਾਪਾਂ ਨੂੰ ਬੋਝ ਤੋਂ ਰਹਿਤ ਸਨ, ਉਹ ਤਾਂ ਸੰਸਾਰ ਨੂੰ ਸਮੁੰਦਰ ਤੋਂ ਤਿਰ ਗਏ, ਅਤੇ ਜਿਨ੍ਹਾਂ ਦੇ ਸਿਰ ਤੇ ਪਾਪਾਂ ਨੂੰ ਬੋਝ ਨਾਲ ਭਾਰੇ ਸਨ, ਉਹ ਵਿੱਚ ਹੀ ਡੁੱਬ ਗਏ। ਇਸ ਤੇ ਜੀਵ ਨੂੰ ਪਾਪਾਂ ਕਰਮਾਂ ਤੋਂ ਰਹਿਤ ਹੋਣਾ ਚਾਹੀਦਾ, ਵੀ ਤਰਨਾ ਔਖਾ ਹੋ ਜਾਂਦਾ ਬਾਪ ਦੇ ਵਿੱਚ, ਕਿਉਂ 35 ਸਲੋਕਾਂ ਤੱਕ 1306 ਅੰਗ ਤੇ ਬਖਸ਼ਿਸ਼ ਕੀਤੀ ਹੈ। ਅੱਗੇ ਸਤਿਗੁਰੂ ਅਗਲੇ ਸਮੇਂ 'ਚ ਬਖਸ਼ਿਸ਼ ਕਰਨਗੇ।
ਵਾਹਿਗੁਰੂ 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 ਵਾਹਿਗੁਰੂ।